नंद दसने गोविंद सिंह गुरु नमो चरण अरविंद जिसमें अमृत ज्ञान है माणिक भगत वैराग गुरु ग्रंथ साहिब उदत बंदो कर अनुराग श्री गुर शब्द कमाए जिन जीते पंच विकार तिन संतन को बंदना सिर चरणन पर तार एकंकारा सतगुरु ते प्रसाद सच होए वाहिगुरु जी की फतेह विघन विनाशन सोए आत्म रस जे जाने ही सोहै खालस देव प्रभ मह मोह मह दास मह रंचक नाहिन पेव कहाँ बुद्ध ब्रभ तुच्छ हमारी वर्ण सकै महमा जो तिहारी हम न सकत कर सिफत तुम्हारी अब लिहो तुम कथा सुधारी हम न सकत कर सिफत तुम्हारी अब लिहो तुम कथा सुधारी
सतनाम श्री वाहे गुरु साहिब जी दोहरा साखी बोता सिंह की सुनी रतन सिंह कान सिंह ने की निंदया सुनत जिन कीनो शेष कुर्बान साखी बोता सिंह की सुनी रतन सिंह कान
वाहेगुरु जी का खालसा वाहेगुरु जी की फतेह दीन दयाल भगत वत्सल सतगुरु गरीब नवाज धन धन श्री गुरु नानक देव साहिब जी महाराज पंथ दे वाली सरबंस दानी वाली दो जहान साहिब कमाल अमृत के दाते सतगुरु धन धन श्री गुरु गोबिंद सिंह साहिब जी महाराज दसे गुरु साहबाना दी आत्मक जोत जागदी जोत चवर छतर सिंघासन तख्त दे मालक सतगुरु धन धन श्री गुरु ग्रंथ साहिब जी महाराज गुरु दरबार अंदर जुड़ बैठे सतगुर जी दी साजे नवाजे गुरु रूप गुरु खालसा गुरु प्यारी साध संगत जीओ आप जी वड्या भागां वाले कर्मां वाले हो जो सतगुर जी दे महान ही दर्शन करके गुरु जी दे चरण परस के अपने जीवन दे समय नूं सफला कर रहे हो तुरकी बाणी दे जाप आप जी ने सरवण कीते है उपरंत अरदास होई है सतगुर जी ने पावन पवित्र हुक्मनामे बख्श के संगतां नूं निहाल कीता सो गुरु प्यारी साध संगत जी नित दी मर्यादा अनुसार जो धन धन श्री गुरु अर्जन देव महाराज जी दे स्थान विखे श्री गुरु पंथ प्रकाश की कथा चल रही है उसका समा होया है आप जी ने जिवें सरवण किया कि जो भाई महताब सिंह सन उन्हां दे जो पुत्र राय सिंह भाई रतन सिंह भंगू जी के पिता जी उन्हां नूं जिवें रब ने रखिया कि मसे रंगड़ का सारा परिवार जकरिया खान की फौज इस तरह दुष्ट चौंकड़ी जिहड़ी हुकूमत के हाथ विच विकी होई सी जिन्हां नूं माया का लालच लगा होया सी पैसे कट्ठे करन दा वो लोग कट्ठे हो के सिंघां नूं फड़ाया करदे हर भगत निरंजनियां जुगली मार के मीरां कोट पिंड विच भाई महताब सिंह नूं पकड़न वास्ते फौजां कट्ठियां करके लै के आया पर भाई महताब सिंह मिले ना क्योंकि वह मस्से डंगड़ का सिर लैके ते बुढ़े जौड़ राजस्थान चले गए सन इत्थे ना मिलते इन्हां पिंड का जो नत्था खैरा पैंच सी उन्हूं पकड़िया पर ਉਹਨੂੰ ਕਹਿਣ ਲੱਗੇ ਵੀ ਤੂੰ ਮਹਿਤਾਬ ਸਿੰਘ ਨੂੰ ਪੇਸ਼ ਕਰ। ਉਹ ਕਹਿਣ ਲੱਗਾ ਵੀ ਇੱਥੇ ਮਹਿਤਾਬ ਸਿੰਘ ਤਾਂ ਹੈ ਨਹੀਂ ਹੈ, ਮੈਂ ਹਾਂ। ਪਰ ਭਗਤ ਨਿਰੰਜਣੀਆ ਕਹਿੰਦਾ ਵੀ ਉਹਦੀ ਔਲਾਦ ਜਿਹੜੀ ਉਹ ਪੇਸ਼ ਕਰ ਤੂੰ। ਫਿਰ ਇਹ ਕਹਿਣ ਲੱਗੇ ਮੈਂ ਦੇ ਦਿੰਦਾ ਹਾਂ ਤੁਹਾਨੂੰ ਲੱਭ ਕੇ, ਇੱਕ ਸ਼ਰਤ ਮੇਰੀ ਹੈ ਵੀ ਤੁਸੀਂ ਇਹਨੂੰ ਮਾਰਿਓ ਨਾ। ਇਹ ਕਹਿੰਦੇ ਸੀ ਛੱਡ ਨਹੀਂ ਸਕਦੇ। ਉਹ ਘਰ ਆ ਕੇ ਜਦੋਂ ਉਹ ਰਾਏ ਸਿੰਘ ਨੂੰ ਜੋ 37 ਸਾਲਾਂ ਦੀ ਉਮਰ ਸੀ ਉਹਦੇ ਵੱਲ ਵੇਖ ਕੇ ਪਛਤਾਵਾ ਕੀਤਾ ਵੀ ਜੇ ਇਹਨੂੰ ਫੜਾ ਦਿੱਤਾ ਤਾਂ ਉਹ ਦੁਸ਼ਟ ਲੋਕ ਮਾਰ ਦੇਣਗੇ, ਸਾਨੂੰ ਇਹ ਕਲੰਕ ਲੱਗੇਗਾ, ਆਉਣ ਵਾਲੇ ਸਮੇਂ 'ਚ ਕੋਈ ਇੱਜ਼ਤ ਵੱਧ ਨਹੀਂ ਰਹਿਣੀ ਹੈ, ਨਾ ਇੱਥੇ ਨਾ ਉਹ ਰੱਬ ਦੇ ਘਰ ਹੈ। ਫਿਰ ਉਹਨਾਂ ਨੇ ਉਹ ਬਾਲਕ ਨੂੰ ਲੈ ਕੇ ਕੰਧ ਟੱਪ ਕੇ ਨੱਠ ਗਿਆ। ਨੱਥਾ ਖਹਿਰਾ ਇੱਕ ਉਹਦਾ ਪਹਿਰੇਦਾਰ, ਇੱਕ ਕੰਮ ਕਰਨ ਵਾਲਾ, ਇੱਕ ਪੁੱਤਰ, ਇੱਕ ਉਹਦਾ ਭਾਣਜਾ। ਜਦੋਂ ਨੱਠ ਗਏ ਰਸਤੇ ਵਿੱਚ ਸਰਾਹ ਕਰ ਰਹੇ ਸਨ ਵੀ ਤੂੰ ਲੈ ਕੇ ਨੱਠ ਜਾ। ਨੱਥਾ ਖਹਿਰਾ ਕਹਿੰਦਾ ਵੀ ਮੈਂ ਵੇਖਦਾ ਉਹਨਾਂ ਨੂੰ ਰੋਕਦਾ, ਇਹਨਾਂ ਨੂੰ ਫੌਜ ਇਕੱਠੀ ਆ ਹੋਈ। ਫਿਰ ਇੱਥੇ ਚੰਗਾ ਜੰਗ ਮੱਚਿਆ। ਉਹ ਕੰਬੋਹ ਪਿੰਡ ਜਿਹੜਾ ਪਿੰਡ ਮੀਰਾਂਕੋਟ ਦੇ ਲਾਗੇ, ਇੱਧਰ ਦੇ ਰਾਏ ਪਏ ਸਨ ਭਾਈ ਨੱਥੇ ਖਹਿਰੇ ਹੋਣੀ। ਰਸਤੇ ਵਿੱਚ ਫਿਰ ਬੜਾ ਜੰਗ ਯੁੱਧ ਹੋਇਆ। ਜਦੋਂ ਆਪਸ ਵਿੱਚ ਲੜਾਈ ਹੋਈ, ਇਹਨਾਂ ਕੋਲ ਹਥਿਆਰ ਕੋਈ ਦੂਸਰਾ ਨਹੀਂ ਸੀ ਜਿਹੜਾ ਦੂਰ ਦੀ ਮਾਰ ਕਰਦਾ, ਬੰਦੂਕ ਵਗੈਰਾ ਉਹਨਾਂ ਕੋਲ ਸਨ। ਫੌਜਾਂ ਇਕੱਠੀਆਂ ਹੋ ਕੇ ਆਈਆਂ ਜਿਹੜੀਆਂ ਇਹਨਾਂ ਨੂੰ ਘੇਰਾ ਪਾ ਕੇ ਸਿੰਘਾਂ ਭਾਈ ਨੱਥੇ ਖਹਿਰੇ ਹੋਣਾ ਚੰਗੀ ਜਿਹੜੀ ਜੰਗ ਕੀਤੀ, ਉਹਨਾਂ ਦੇ ਕਿੰਨੇ ਮਾਰ ਦਿੱਤੇ। ਪਰ ਖੀਰੀ ਜਿਹੜਾ ਹੈ ਬਹੁਤਿਆਂ ਦਾ ਜਿਹੜਾ ਉਹ ਜ਼ੋਰ ਪੈ ਹੀ ਜਾਂਦਾ ਹੈ। ਉਹਨਾਂ ਨੇ ਖੀਰੀ ਭਾਈ ਨੱਥੇ ਖਹਿਰੇ ਹੋਣਾ ਨੂੰ ਉਹਨਾਂ ਦੇ ਉੱਦਾਂ ਕੋਈ ਵਾਹ ਨਹੀਂ ਸੀ ਵੀ ਉਹ ਹਥਿਆਰਾਂ ਨਾਲ ਮਾਰ ਲੈਂਦੇ, ਹੱਥੀ ਹਥਿਆਰਾਂ ਨਾਲ ਜਦੋਂ ਉਹਨਾਂ ਗੋਲੀਆਂ ਮਾਰੀਆਂ ਫਿਰ ਜਾ ਕੇ ਇਹਨਾਂ ਨੂੰ ਸ਼ਹੀਦ ਕੀਤਾ। ਅਤੇ ਇਸੇ ਤਰ੍ਹਾਂ ਜੋ ਭਾਈ ਰਾਏ ਸਿੰਘ ਸਨ ਛੋਟੇ ਜਿਹੇ, ਇਹ ਵਿਚਾਰੇ ਨਾਲੇ ਰੋਣ ਨਾਲੇ ਆਵਾਜ਼ਾਂ ਦੇਣ ਵੀ ਮੈਨੂੰ ਕੋਈ ਬਚਾ ਲਿਆ। ਇਹਨਾਂ ਨੇ ਘੋੜੇ ਲੈ ਕੇ ਬਿਠਾਏ, ਉਹ ਝਾੜੀਆਂ 'ਚ ਲੁਕਿਆ ਸੀ ਭਾਈ ਰਾਏ ਸਿੰਘ, ਉਹਦੇ 'ਤੇ ਘੋੜਿਆਂ 'ਚ ਫੇਟਾਂ ਮਾਰ ਮਾਰਨ, ਪੈਰ ਉਹਦੇ 'ਤੇ ਚੜਾਉਣ। ਉਹ ਵਿਚਾਰਾ ਅੱਗੋਂ ਹੱਥ ਪਕੜਨ ਹੱਥ ਨਾਲ ਪੈਰ ਫੜਨੇ ਜਾਵੇ, ਪਰ ਉਹਦਾ ਚਰਕ ਕੀ ਉਹ ਚੱਲਣਾ, ਕਦੀ ਡਿੱਗੇ ਕਦੀ ਉੱਠੇ ਕਦੀ ਭੱਜੇ ਕਦੀ ਲੁਕੇ, ਅਖੀਰੀ ਵਿਚਾਰਾ ਡਿੱਗ ਪਿਆ। ਉਹ ਫੌਜਦਾਰਾਂ ਨੇ ਰੋਂਦੇ ਹੋਏ ਦੇ ਤਲਵਾਰ ਮਾਰ ਦਿੱਤੀ ਗਲ ਦੇ ਉੱਪਰ, ਇੱਕ ਗਲ 'ਤੇ ਮਾਰ ਦਿੱਤੀ, ਇੱਕ ਸਿਰ ਵਿੱਚ ਮਾਰ ਦਿੱਤੀ, ਇੱਕ ਮੋਢੇ 'ਤੇ ਮਾਰ ਗਿਆ ਜਿਹੜੀ ਹੰਸਾਲੀ ਹੁੰਦੀ ਗਲ 'ਤੇ ਥੱਲੇ ਦੇ ਛਾਤੀ ਤੋਂ ਉੱਪਰ ਹੱਡੀ, ਇਹ ਵੱਢ ਕੇ ਉਹ ਤਲਵਾਰ ਸਿੱਧਾ ਪਿਪਲਾ ਸਿੱਧਾ ਧਰਤੀ 'ਚ ਧੱਸ ਗਿਆ। ਆਪਣੀ ਵੱਲੋਂ ਮਾਰ ਕੇ ਚਲੇ ਗਏ, ਪਰ ਰੱਬ ਨੇ ਰੱਖ ਲਿਆ। ਇਹਨੇ ਵੀ ਕਮਾਈ ਆ ਰਹੀ ਸੀ ਅਕਮੋਹ ਪਿੰਡ ਦੀ ਸਾਗ ਵੇਚ ਕੇ, ਇਹਨੇ ਆ ਕੇ ਉਹ ਰਾਏ ਸਿੰਘ ਨੂੰ ਜਿੰਦਾ ਵੇਖਿਆ, ਚੁੱਕ ਕੇ ਲੈ ਗਈ। ਉਹਨੂੰ ਪਤਾ ਲੱਗਾ ਵੀ ਇਹਦੀ ਮਹਿਤਾਬ ਸਿੰਘ ਦਾ ਕੋਈ ਭਰਾ ਹੈ, ਰੁਡਿਆਲੇ ਪਿੰਡ ਅੜਵਾਹੀ ਹਵਾਈ ਅੱਡੇ ਦੇ ਪਿਛਲੇ ਬੰਨੇ ਹੀ ਹੈ, ਉਹ ਉੱਥੇ ਲੈ ਗਈ। ਉੱਥੇ ਜਾ ਕੇ ਫਿਰ ਮੋਚੀ ਨੇ ਜਿਹੜੇ ਉਹਦੇ ਜ਼ਖਮ ਸੀਤੇ, ਡਾਕਟਰ ਨੇ ਤਾਂ ਕੋਈ ਸੀਤੇ ਨਾ, ਕਿਉਂਕਿ ਡਾਕਟਰ ਤੋਂ ਕੌਣ ਲੱਭਣਾ ਸੀ। ਮੋਚੀ ਕੋ ਸਾਰੇ ਦੇ ਜ਼ਖਮ ਸਵਾਏ ਭਾਈ ਰਾਏ ਸਿੰਘ ਦੇ। ਇਸ ਤਰ੍ਹਾਂ ਉਹ ਰੱਬ ਨੇ ਰੱਖਿਆ, ਜਿਨ੍ਹਾਂ ਦੇ ਘਰ ਫਿਰ ਭਾਈ ਰਤਨ ਸਿੰਘ ਭੰਗੂ ਜੀ ਹੋਏ, ਜਿਨ੍ਹਾਂ ਨੇ ਗ੍ਰੰਥ ਲਿਖਿਆ। ਇਸ ਤਰ੍ਹਾਂ ਗੁਰੂ ਦੀ ਜਿਨ੍ਹਾਂ ਦੀ ਕਿਰਪਾ ਹੁੰਦੀ ਹੈ ਸਾਧ ਸੰਗਤ ਜੀ, ਉਹਨਾਂ ਨੂੰ ਕੋਈ ਮਾਰ ਨਹੀਂ ਸਕਦਾ। ਅਤੇ ਵਚਨ ਹੈ ਵਿਦਵਾਨਾਂ ਦੇ ਮਾਰਨੇ 'ਤੇ ਬਲੀ ਹੈ, ਰੱਖਕ ਸੋ ਰੱਖਕ ਪਛਾਣੀ ਹੈ। ਮਾਰਨ ਵਾਲੇ ਲੋਕ ਬੜੇ ਹੁੰਦੇ ਆ, ਉਹ ਮਰਦੇ ਨੂੰ ਜਿਹੜਾ ਬਚਾ ਲੈਂਦਾ ਉਹ ਮਹਾਨ ਹੈ, ਉਹ ਬਲੀ ਹੈ। ਕਿਉਂਕਿ ਕੰਮ ਵਿਗਾੜਨਾ ਸਭ ਦੇ ਹੱਥ 'ਚ ਆ ਜਾਂਦਾ, ਸਵਾਰਨਾ ਕਿਸੇ ਕਿਸੇ ਦੇ ਹੱਥ 'ਚ ਹੀ ਹੈ। ਮਾਰਨ ਨੂੰ ਦੇ ਬੜੇ ਤਗੜੇ ਸੀ, ਪਰ ਜਿਹੜਾ ਕਿਸੇ ਦੇ ਮਰਦੇ ਨੂੰ ਬਚਾ ਲੈਣਾ ਉਹ ਬਲੀ ਹੁੰਦਾ ਹੈ। ਇਸ ਤਰ੍ਹਾਂ ਭਾਈ ਰਾਏ ਸਿੰਘ ਜੀ ਬਚੇ, ਕਵੀ ਜੀ ਨੇ ਉਸਾਰੀ ਪੂਰੀ ਕੀਤੀ। ਇਸ ਤਰ੍ਹਾਂ ਖਾਲਸੇ ਦੇ ਸਾਧ ਸੰਗਤ ਦੀ ਭੀੜ ਬੜੀ ਬਣੀ, ਅਤੇ ਮਾਝੇ ਦੇ ਇਲਾਕੇ ਵਿੱਚ ਕੋਈ ਸਿੱਖ ਸਿੰਘ ਦਿਸਦਾ ਨਹੀਂ ਸੀ। ਜ਼ਕਰੀਆ ਖਾਨ ਉਹਨੀ ਭੁਲੇਖੇ ਵਿੱਚ ਸਨ ਵੀ ਸਿੰਘ ਖਤਮ ਹੋ ਗਏ ਹੈ, ਪਰ ਗੁਰੂ ਪਰਮੇਸ਼ਰ ਨੇ ਜਿਹੜਾ ਖਾਲਸਾ ਪੰਥ ਕਾਇਮ ਕੀਤਾ ਕਦੀ ਖਤਮ ਨਹੀਂ ਹੋ ਸਕਦਾ। ਇਸ ਤਰ੍ਹਾਂ ਦੀ ਇੱਕ ਸਾਖੀ ਹੋਈ ਜੋ ਭਾਈ ਬੋਤਾ ਸਿੰਘ, ਭਾਈ ਗਰਜਾ ਸਿੰਘ, ਜਿਨ੍ਹਾਂ ਦਾ ਸਥਾਨ ਅੱਜ ਬਣਿਆ ਹੋਇਆ ਹੈ ਤਰਨ ਤਾਰਨ ਦੇ ਜਵਾਲ ਦੇ ਵਿਚਕਾਰ ਹੀ ਪਿੰਡ ਨੂਰਦੀਨ ਦੀ ਸਰਾਂ, ਉੱਥੇ ਉਹਨਾਂ ਦੀ ਵਿਸਾਖੀ ਆ ਰਹੀ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਵਾਓ ਸੀਸ ਅਤੇ ਬੜੇ ਪਿਆਰ ਸਤਿਕਾਰ ਅਦਬ ਨਾਲ ਬੋਲੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਾਖੀ ਬੋਤਾ ਸਿੰਘ ਕੀ।
ਇਸ ਤਰ੍ਹਾਂ ਜੋ ਸਿੰਘਾਂ ਵਿੱਚੋਂ ਮਹਾਨ ਸਿੰਘ ਜਿਨ੍ਹਾਂ ਦਾ ਨਾਂ ਪੰਥ ਦੇ ਜਿਹੜੇ ਗੁਰੂ ਇਤਿਹਾਸ ਨਾਲ ਸੰਬੰਧ ਰੱਖਦੇ ਆ, ਜਿਨ੍ਹਾਂ ਨੂੰ ਕੋਈ ਗੁਰੂ ਦੇ ਘਰ ਦਾ ਗਿਆਨ ਹੈ, ਉਹ ਭਾਈ ਬੋਤਾ ਸਿੰਘ, ਭਾਈ ਗਰਜਾ ਸਿੰਘ ਨੂੰ ਚੰਗੀ ਤਰ੍ਹਾਂ ਉਹਨਾਂ ਦਾ ਇਤਿਹਾਸ ਜਾਣਦੇ ਹੈ। ਕਵੀ ਜੀ ਕਹਿੰਦੇ ਆ, ਖਾਲਸਾ ਜੀ ਇਹ ਸਾਧ ਸੰਗਤ ਜੀ ਜੋ ਭਾਈ ਬੋਤਾ ਸਿੰਘ ਜੀ ਹੋਏ ਹੈ, ਜਿਵੇਂ ਉਹਨਾਂ ਨੇ ਪੰਥ ਦੇ ਵਾਸਤੇ ਸੀਸ ਦਿੱਤੇ, ਉਹ ਹੁਣ ਸਾਖੀ ਜਿਹੜੀ ਸੁਣੋ
ਸੁਣੀ ਰਤਨ ਸਿੰਘ ਕਾਨ।
ਜਿਵੇਂ ਭਾਈ ਮੈਂ ਰਤਨ ਸਿੰਘ ਨੇ ਆਪਣੇ ਕੰਨਾਂ ਦੇ ਨਾਲ ਆਪਣੇ ਬਜ਼ੁਰਗਾਂ ਤੋਂ ਜਿਨ੍ਹਾਂ ਨੇ ਅੱਖੀਂ ਇਹ ਘਟਨਾਵਾਂ ਵੇਖੀਆਂ, ਜੇ ਉਹਨਾਂ ਨੇ ਮੈਨੂੰ ਸੁਣਾਈਆਂ ਅਤੇ ਮੈਂ ਸੁਣੀਆਂ, ਉਹ ਸੁਣੋ ਸਾਖੀ ਜੋ ਭਾਈ ਬੋਤਾ ਸਿੰਘ ਕਿਸੇ ਦੀ ਕਾਨ ਕਨੌੜ ਡਰ ਦੇ ਬਿਲਕੁਲ ਨਹੀਂ ਸੀ ਮੰਨਦੇ। ਇੱਕ ਦਿਨ ਦੀ ਗੱਲ ਹੈ ਵੀ ਸਾਰਾ ਜਦੋਂ ਪੰਥ ਸਾਧ ਸੰਗਤ ਜੀ ਆਪਣਾ ਮਾਝਾ ਇਲਾਕਾ ਸਾਰਾ ਛੱਡ ਕੇ, ਪੰਜਾਬ ਛੱਡ ਕੇ ਅਤੇ ਇੱਧਰ ਉੱਧਰ ਚਲੇ ਗਏ, ਇਹ ਭਾਈ ਬੋਤਾ ਸਿੰਘ ਜੋ ਸੀ ਇਹਦੇ ਸ਼ਾਂਤ ਸੁਭਾਅ ਦੇ ਸਨ ਪਹਿਲਾਂ, ਅਤੇ ਇੱਦਾਂ ਹੀ ਦੁਖੀ ਛੁਪੇ ਰਹੇ, ਇਹ ਨਹੀਂ ਕਿਸੇ ਪਾਸੇ ਗਏ, ਇਹ ਮਾਝੇ ਵਿੱਚ ਹੀ ਰਹਿੰਦੇ ਸਨ। ਇੱਕ ਦਿਨ ਇਹਨਾਂ ਨੇ ਕੀ ਕੀਤਾ ਵੀ ਝੱਲਾਂ ਜੰਗਲਾਂ ਵਿੱਚ ਲੰਘ ਰਹੇ ਸੀ ਤਰਨ ਤਾਰਨ ਦੇ ਨੇੜੇ, ਅਤੇ ਦੋ ਜੱਟ ਲੋਕ ਉਹ ਗੱਲਾਂ ਕਰਦੇ ਸਨ, ਉਹ ਜੇ ਖਾਲਸੇ ਦੀ ਨਿੰਦਿਆ ਕਰ ਰਹੇ ਸਨ ਵੀ ਖਾਲਸਾ ਦੇ ਹੁਣ ਰਿਹਾ ਨਹੀਂ, ਮਰ ਗਏ ਸਾਰੇ। ਜੇ ਉਹ ਗੱਲ ਸੁਣੀ ਭਾਈ ਬੋਤਾ ਸਿੰਘ ਨੇ, ਜਦੋਂ ਉਹ ਗੱਲ ਸੁਣੀ ਤੇ ਜਿਸ ਭਾਈ ਬੋਤਾ ਸਿੰਘ ਨੇ ਆਪਣਾ ਸੀਸ ਗੁਰਬਾਨ ਕਰ ਦਿੱਤਾ, ਪਰ ਕਾਨ ਗਨੌੜ ਨਹੀਂ ਮੰਨੀ, ਇੰਨੀ ਜੁਰਤ ਵਿਖਾਈ ਵੀ ਜਿਹੜੀ ਜੁਰਤ ਕਹਿਣ ਤੋਂ ਪਰੇ ਹੈ।
ਭਾਈ
ਬੋਤਾ ਸਿੰਘ ਬੜੇ ਜਤੀ ਸਨ, ਬੜੇ ਉਹ ਸਤੀ ਸਨ ਅਤੇ ਪ੍ਰਣ ਦੇ ਪੂਰੇ। ਜਤੀ ਕਿਹਨੂੰ ਕਹੀਦਾ ਹੈ? ਬ੍ਰਹਮਚਾਰੀ ਨੂੰ। ਵੇਖ ਲਓ ਸਿੰਘਾਂ ਦੇ ਪਹਿਲਾਂ ਹੀ ਜਦੋਂ ਕਥਾ ਸ਼ੁਰੂ ਹੁੰਦੀ ਹੈ ਜਤ ਸ਼ਬਦ ਜ਼ਰੂਰ ਆਉਂਦਾ ਹੈ। ਜਤ ਦਾ ਅਰਥ ਹੈ ਇੰਦਰੀਆਂ ਨੂੰ ਸੰਜਮ ਕਰਕੇ ਰੱਖਣਾ, ਕਾਮ ਨਾ ਭੋਗਣਾ, ਕਿਉਂਕਿ ਜਤੀ ਜੀਵਨ ਵਿੱਚ ਹੋਣਾ ਬੜਾ ਔਖਾ ਹੈ। ਭਾਈ ਬੋਤਾ ਸਿੰਘ ਬੜੇ ਜਤੀ ਸਨ, ਕੰਮ ਹੀ ਨਹੀਂ ਸਨ, ਪੂਰੇ ਬ੍ਰਹਮਚਾਰੀ। ਇਸੇ ਤਰ੍ਹਾਂ ਸਤੀ ਸਨ, ਸਤ ਪ੍ਰਤਕ ਵੀ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਬਾਬਾ ਫਰੀਦ ਜੀ ਦੇ ਬਚਨ ਹੈ ਵੀ ਸੱਚ ਬੋਲਣਾ ਚਾਹੀਦਾ ਹੀ ਧਰਮ ਹੈ। ਇਸ ਤਰ੍ਹਾਂ ਸਤ ਪ੍ਰਤਕ ਵੀ ਪ੍ਰਣ ਦੇ ਵੀ ਪੂਰੇ, ਜਿਹੜਾ ਬਚਨ ਮੂੰਹ ਕਰ ਲਿਆ ਉਹਦੇ ਵਿੱਚ ਪੂਰੇ, ਉਹ ਤੋਂ ਕਿਤੇ ਮੁੱਕਰ ਨਾ ਵਾਲੇ। ਬਚਨ ਕਰੈ ਤਾਂ ਕਿਸ ਬਜਾਏ, ਬੋਲੇ ਸਭ ਕੱਚਾ। ਜਿਹੜਾ ਬਚਨ ਕਰੇ ਅਤੇ ਖਿਸਕਦੇ ਉਹ ਕੱਚਾ ਹੁੰਦਾ ਪੁਰਸ਼। ਇਸ ਤਰ੍ਹਾਂ ਆਪਣੇ ਪ੍ਰਾਣ ਵਾਅਦੇ ਬਚਨ ਦੇ ਵੀ ਬੜੇ ਪੂਰੇ ਅਤੇ ਜਤ ਸਤ ਵਾਲੇ ਭਾਈ ਬੋਤਾ ਸਿੰਘ।
ਗੁਰੂ ਕੋ ਸੇਵਕ ਦਿਲ ਕੋ ਸੂਰੋ,
ਅਤੇ ਗੁਰੂ ਦੇ ਬੜੇ ਸੇਵਕ, ਗੁਰੂ ਘਰ ਦੀ ਸੇਵਾ ਕਰਨ ਵਾਲੇ, ਦਿਲ ਦੇ ਬੜੇ ਪੂਰੇ, ਦਿਲ ਰੱਖਣ ਵਾਲੇ ਐ ਨਿਡਰ।
ਬੋਤਾ ਸਿੰਘ ਦਾਸ ਕੋ ਨਾਮ,
ਉਹ ਜਿਹਦੀ ਇਹ ਕਵੀ ਜੀ ਕਹਿੰਦੇ ਮੈਂ ਤੁਹਾਨੂੰ ਦੱਸ ਰਿਹਾ ਵੀ ਐਸੇ ਗੁਣਾਂ ਵਾਲੇ ਹੈ, ਉਹਨਾਂ ਦਾ ਨਾਮ ਹੈ ਭਾਈ ਬੋਤਾ ਸਿੰਘ ਜੀ।
ਮਾਝੇ ਮੈਂ ਤੋ ਤਾਪੋ ਗ੍ਰਾਮ,
ਉਹਨਾਂ ਦਾ ਜਿਹੜਾ ਪਿੰਡ ਸੀ ਮਾਝੇ ਦੇ ਇਲਾਕੇ ਵਿੱਚ ਹੀ ਹੈ ਸੀ, ਕਿਉਂਕਿ ਇਹਨਾਂ ਦਾ ਜਿਹੜਾ ਪਿੰਡ ਸੀ ਉਹ ਜਿਹੜੀ ਨਵਾਬ ਜ਼ਕਰੀਆ ਖਾਨ ਦੀ ਭੈਣ ਵਿਆਹੀ ਸੀ ਨਾ ਖਾਨੋ, ਫੈਜ਼ਲਪੁਰਾ ਜਿਹਨੂੰ ਕਹਿੰਦੇ ਪਿੰਡ, ਉੱਥੋਂ ਦੇ ਸਨ ਭਾਈ ਨਵਾਬ ਕਪੂਰ ਸਿੰਘ ਜੀ, ਬਿਰਕ ਗੋਦ ਦੇ, ਜਿਨ੍ਹਾਂ ਨੂੰ ਨਵਾਬੀ ਮਿਲੀ ਸੀ, ਅਤੇ ਉੱਥੋਂ ਦੀ ਉਹ ਖਾਨ ਵਿਆਹੀ ਹੋਈ ਸੀ, ਉਹ ਫਰਜੁੱਲੇ ਨੇ ਆਪਣੇ ਨਾਂ 'ਤੇ ਪਿੰਡ ਵਸਾਇਆ ਹੋਇਆ ਸੀ, ਤਾਂ ਹੀ ਤਾਂ ਭਾਈ ਬੋਤਾ ਸਿੰਘ ਨੇ ਉਹਨੂੰ ਖਾਨੋ ਜ਼ਕਰੀਆ ਖਾਨ ਦੀ ਭੈਣ ਨੂੰ ਭਾਬੀ ਕਿਹਾ ਹੈ। ਇਸ ਤਰ੍ਹਾਂ ਉਹ ਫੈਜ਼ਲਪੁਰੇ ਪਿੰਡ ਦੇ, ਜਿਹਨੂੰ ਫਰਜੁੱਲਾ ਖਾਨ ਜਕਰੀਆ ਖਾਨ ਦੇ ਜੀਜੇ ਨੇ ਆਪਣੇ ਨਾਂ ਦੇ ਬਣਾਇਆ ਹੋਇਆ ਸੀ, ਉੱਥੋਂ ਦੇ ਰਹਿਣ ਵਾਲੇ ਸਨ। ਜਦੋਂ ਸਿੰਘਾਂ ਦਾ ਖਾਤਮਾ ਕਰ ਦਿੱਤਾ, ਜਕਰੀਆ ਖਾਨ ਨੇ ਐ ਲੱਭ ਲੱਭ ਕੇ ਟੋਲ ਟੋਲ ਕੇ ਦੁਸ਼ਮਣ ਲੋਕਾਂ ਨੇ ਵੀ ਸਿੰਘਾਂ ਨੂੰ ਪਕੜਾ ਪਕੜਾ ਕਰਕੇ ਸ਼ਹੀਦ ਕਰਵਾਇਆ। ਕਹਿੰਦੇ ਚਾਰ ਮਹੀਨੇ ਲੰਘ ਗਏ, ਐਸੇ ਵੀ ਸਿੰਘ ਤੇ ਦਿਖਦਾ ਹੀ ਕੋਈ ਨੀ ਵੀ ਸਿੰਘ ਪੰਜਾਬ ਵਿੱਚ ਹੈ, ਕਿਉਂ ਹੈ ਵੇਲਾ ਜਿਹੜਾ ਇਲਾਕਾ ਹੈ ਪੰਜਾਬ ਹੈ ਤੇ ਸਿੱਖਾਂ ਦਾ ਤੇ ਸਿੰਘਾਂ ਦਾ। ਚਾਰ ਮਹੀਨੇ ਲੰਘ ਗਏ, ਗਿਆਨੀ ਗਿਆਨ ਸਿੰਘ ਲਿਖਦੇ ਆ ਵੀ ਸਾਲ ਹੀ ਲੰਘ ਗਿਆ, ਇੱਥੇ ਲਿਖਿਆ ਵੀ ਚਾਰ ਸਾਲ ਲੰਘ ਗਏ ਤੇ ਸਿੰਘ ਦੇ ਦਿਸਿਆ ਦਿਖਦਾ ਨੀ, ਸੁਣਿਆ ਸੁਣਦਾ ਨੀ ਵੀ ਸਿੰਘ ਵੀ ਕੋਈ ਵਸਦੇ ਸਨ।
ਸਿੰਘ ਸਭ ਮਰਗਲ ਗਏ,
ਇਸ ਤਰ੍ਹਾਂ ਲੋਕ ਕਹਿੰਦੇ ਵੀ ਸਿੰਘ ਦੇ ਜਿਹੜੇ ਆ ਨਾ ਉਹ ਸਾਰੇ ਮਰਗਲ ਹੀ ਗਏ, ਖਤਮ ਹੋ ਗਏ ਹਨ।
ਤੁਰਕਨ ਸਿੰਘ ਖਪਾਏ ਸੋ ਦਏ,
ਕਹਿੰਦੇ ਆੜਾ ਤੁਰਕਾਂ ਦਾ ਬਾਪ ਹੈ ਨਾ ਜਕਰੀਆ ਖਾਨ, ਬੜਾ ਬਹਾਦਰ ਹੈ, ਉਹ ਸਿੰਘ ਉਹਨੇ ਸਾਰੇ ਖਪਾ ਦਿੱਤੇ, ਨਾਸ ਕਰ ਦਿੱਤੇ, ਖਤਮ ਕਰ ਦਿੱਤੇ ਹਨ।
ਦੰਗਾ ਕਰਤ ਨਾ ਕਹੂੰ ਅਖਾਰਾ,
ਕਹਿੰਦੇ ਲੋਕ ਗੱਲਾਂ ਕਰਦੇ ਸੀ ਆਪੋ ਵਿੱਚ ਕਿ ਆ ਸਿੰਘ ਖਤਮ ਹੀ ਹੋ ਗਏ ਹਨ, ਤਾਂ ਹੀ ਤਾਂ ਵੇਖ ਲਓ ਕੋਈ ਹੁਣ ਦੰਗਾ ਫਸਾਦ ਨਹੀਂ ਹੋ ਰਿਹਾ, ਆ ਕੋਈ ਯੁੱਧ ਨਹੀਂ ਹੋ ਰਿਹਾ, ਇਹ ਤਾਂ ਹੀ ਉਹਦੀ ਸ਼ਾਂਤੀ ਹੋਈ ਹੈ ਵੀ ਸਿੰਘ ਜਿਹੜੇ ਆ ਲੱਗਦਾ ਵੀ ਉਹ ਜਕਰੀਆ ਖਾਨ ਨੇ ਸਾਰੇ ਖਪਾ ਦਿੱਤੇ, ਖਤਮ ਕਰ ਦਿੱਤੇ ਹਨ।
ਇਹ ਕਰਕੇ ਸਭ ਖਾਲਸਾ ਮਾਰਾ,
ਇਹ ਕਰਕੇ ਜਿਹੜਾ ਖਾਲਸਾ ਉਹ ਜਕਰੀਆ ਖਾਨ ਬਹੁਤ ਅੜੀਅਲ ਬੰਦਾ ਹੈ, ਉਹਨੇ ਸਭ ਖਤਮ ਕਰ ਦਿੱਤੇ ਹਨ।
ਗੋਤਾ ਸਿੰਘ ਕਹੂੰ ਵਖ ਰਹਿਓ,
ਇਧਰੋਂ ਜਦੋਂ ਖਾਲਸੇ ਦੀ ਭੀੜ ਬਣੀ, ਕੋਈ ਕਿਸੇ ਬੰਨੇ ਭਾਈ ਸੁੱਖਾ ਸਿੰਘ, ਮਹਿਤਾਬ ਸਿੰਘ ਇਹ ਸਾਰੇ ਇੱਧਰ ਉੱਧਰ ਚਲੇ ਗਏ ਸਨ, ਬਾਬਾ ਦੀਪ ਸਿੰਘ ਦਮਦਮੇ ਸਾਹਿਬ ਵੱਲ ਸਨ, ਇਹ ਭਾਈ ਗੋਤਾ ਸਿੰਘ ਜਿਹੜੇ ਸੀ ਨਾ ਇਹ ਵੱਖਰੇ ਰਹਿ ਗਏ, ਇਹ ਨਹੀਂ ਕਿਸੇ ਬੰਨੇ ਗਏ। ਇਹ ਕੀ ਕਰਦੇ ਸੀ, ਰਾਤ ਬਰਾਤੇ ਜਾਣਾ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਕੇ ਇਸ਼ਨਾਨ ਕਰਕੇ, ਆ ਜਿਹੜਾ ਤਰਨ ਤਾਰਨ ਹੈ ਨਾ, ਤਰਨ ਤਾਰਨ ਸਾਹਿਬ ਦੇ ਝੱਲਾਂ ਸਨ ਉਸ ਵਕਤ, ਬੜੇ ਝਾੜੀਆਂ ਜੰਗਲ ਜਿਹਾ ਬਣਿਆ ਹੋਇਆ ਸੀ, ਅਤੇ ਇਹ ਉੱਥੇ ਜਾ ਕੇ ਰਹਿੰਦੇ ਸਨ।
ਕਿਨੈ ਫਿਰਤ ਤਹਿ ਦੇਖ ਸੋ ਲਇਓ,
ਜੰਗਲ ਵਿੱਚ ਹੀ ਰਹਿਣਾ ਅਤੇ ਉੱਥੇ ਰੁੱਖਾਂ ਥੱਲੇ ਜਿਹੜਾ ਦਿਨ ਕੱਢ ਲੈਣੇ, ਅਤੇ ਉਹ ਸਾਗ ਪੱਤੇ ਮੂਲੀਆਂ ਖਾ ਕੇ ਕਿਸੇ ਦੀ ਫਸਲ ਵਿੱਚੋਂ ਇਸ ਤਰ੍ਹਾਂ ਹੀ ਆਪਣਾ ਸਮਾਂ ਨਿਭਾ ਲੈਣਾ। ਭਾਈ ਗੋਤਾ ਸਿੰਘ ਨੇ, ਇੱਕ ਭਾਈ ਗੋਤਾ ਸਿੰਘ ਇਹ ਜੱਟ ਗੋਤ 'ਚੋਂ ਸੀ ਸਨ, ਅਤੇ ਇੱਧਰੋਂ ਭਾਈ ਗਰਜਾ ਸਿੰਘ ਉਹ ਮਲਵੀ ਸਿੰਘ ਸਨ, ਇਸ ਤਰ੍ਹਾਂ ਇਹ ਦੋਵੇਂ ਜਿਹੜੇ ਸਿੰਘ ਇਕੱਠੇ ਰਹਿੰਦੇ ਸਨ।
ਦੇਖਤ ਸੋ ਅਚੰਭ ਭਇਓ, ਕਿਨੈ ਫਿਰਤ ਤਹਿ ਦੇਖ ਸੋ ਲਇਓ,
ਇਹ ਭਾਈ ਗੋਤਾ ਸਿੰਘ ਜਿਹੜੇ ਸੀ ਉੱਥੇ ਫਿਰ ਰਹੇ ਸਨ ਝੱਲਾਂ ਵਿੱਚ, ਅਤੇ ਕਿਹੜੇ ਦੋ ਜਿਹੜੇ ਜੱਟ ਉਹ ਲੰਘਦੇ ਸਨ, ਉਹਨਾਂ ਵੇਖ ਲਿਆ ਵੀ ਜਦੋਂ ਵੇਖਿਆ ਝਾਤੀ ਜੀ ਮਾਰ ਕੇ ਵੀ ਇਹਦੇ ਕੋਈ ਸਿੰਘ ਲੱਗਦਾ, ਕਹਿੰਦੇ ਉਹ ਆ ਕੌਣ ਹੈ, ਦੂਜਾ ਕਹਿੰਦਾ ਪਤਾ ਨਹੀਂ ਕੌਣ ਹੈ। ਇਸ ਤਰ੍ਹਾਂ ਇਹਨੂੰ ਤੁਰਦੇ ਫਿਰਦੇ ਨੂੰ ਜਦੋਂ ਵੇਖਿਆ,
ਦੇਖਦ ਸੋ ਅਚੰਭ ਭਇਓ,
ਉਹ ਵੇਖਦਾ ਸਾਰੇ ਹੈਰਾਨ ਹੋ ਗਏ ਵੀ ਹੈ ਸਿੰਘ ਜੇ ਕੋਈ ਪੰਜਾਬ ਵਿੱਚ ਰਿਹਾ ਨਹੀਂ ਹੈ, ਅਤੇ ਆਹ ਕਿਹੜਾ ਜਿਹੜਾ ਉਹ ਭੇਖ ਜਿਹਾ ਧਾਰ ਕੇ ਬਾਣਾ ਜਿਹਾ ਪਾ ਕੇ ਫਿਰ ਰਿਹਾ ਹੈ।
ਕਹਾਂ ਸਿੰਘ ਇਹ ਜੀਵਤ ਰਹਿਓ,
ਆਹ ਸਿੰਘ ਕਿੱਥੋਂ ਜਿੰਦਾ ਰਹਿ ਗਿਆ ਹੈ, ਜਕਰੀਆ ਖਾਨ ਨੇ ਤਾਂ ਕੋਈ ਛੱਡਿਆ ਨਹੀਂ, ਨਾ ਸਾਨੂੰ ਹੀ ਅੱਜ ਤੱਕ ਦਿਖਣ ਡਿਆ, ਚਾਰ ਪੰਜ ਮਹੀਨੇ ਲੰਘ ਗਏ ਕੋਈ ਸਿੱਖ ਨਾਮ ਦੀ ਚੀਜ਼ ਨਹੀਂ ਵੇਖੀ, ਆਹ ਕਿੱਥੋਂ ਜਿੰਦਾ ਰਹਿ ਗਿਆ ਹੈ।
ਐਸੇ ਦੇਖਣ ਵਾਰਨ ਕਹਿਓ,
ਇਸ ਤਰ੍ਹਾਂ ਉਹ ਦੇਖਣ ਵਾਲੇ ਦੋ ਜੱਟਾਂ ਨੇ ਆਪੋ ਵਿੱਚ ਗੱਲ ਕਰਦਿਆਂ ਕਿਹਾ,
ਹੋਵਗ ਭੇਖੀ ਕਉ ਯਹ ਰਹਿਓ,
ਉਹ ਇੱਕ ਕਹਿਣ ਲੱਗਾ ਦਾ ਇਹ ਕੋਈ ਸਿੰਘ ਸੁੰਘ ਨਹੀਂ ਗਾ, ਇਹਦੇ ਕੋਈ ਭੇਖੀ ਹੈ, ਸੋਹੀਆ ਲੱਗਦਾ, ਸੂ ਕੋਈ ਲੈਂਦਾ ਫਿਰਦਾ ਹੋਣਾ ਆ, ਇਹ ਕੋਈ ਸਿੰਘ ਨਹੀਂ, ਸਿੰਘਾਂ ਵਾਲਾ ਦਾ ਕੋਈ ਲੱਛਣ ਨਹੀਂ ਹੈ। ਉਹ ਕਿਉਂਕਿ ਸਿੰਘ ਦੇ ਕੋਈ ਲੱਭਦਿਆਂ ਵੇਖਦਿਆਂ ਤੇ ਦਿਸਦਾ ਨਹੀਂ ਹੈ।
ਤੁਰਕਨ ਦਏ ਖਪਾਏ,
ਉਹ ਤੁਰਕਾਂ ਦੇ ਸਰਦਾਰ ਨੇ ਤੇ ਸਾਰੇ ਖਪਾ ਦਿੱਤੇ, ਨਾਸ ਕਰ ਦਿੱਤੇ ਹਨ।
ਦੂਜੇ ਕਹਿਓ ਕੋਈ ਹੋ ਗਿਆ ਹੈ,
ਦੂਜਾ ਕਹਿਣ ਲੱਗਾ ਵੀ ਇਹ ਕੋਈ ਸਿੰਘ ਨਹੀਂ ਹੈ, ਇਹ ਤਾਂ ਕੋਈ ਹੋਰ ਹੀ ਹੋਣਾ ਹੈ, ਇਹ ਕੋਈ ਸਿੰਘ ਨਹੀਂ ਹੈ, ਕੋਈ ਗਿੱਦੜੀ ਹੈ ਜਾਂ ਗਿੱਦੜ ਹੈ, ਸਿੰਘ ਨਹੀਂ ਹੋ ਸਕਦਾ। ਇਹ ਕੋਈ ਝੂਠਾ ਹੈ ਤੇ ਐਵੇਂ ਭੇਖੀ ਜਿਹਾ ਹੈ, ਕਿਉਂਕਿ ਸਿੰਘਾਂ ਦਾ ਕੰਮ ਨਹੀਂ ਹੈ ਵੀ ਆ ਝੱਲਾਂ ਦੇ ਵਿੱਚ ਦਿਨ ਜਾਂ ਕੱਟ ਦੇ ਲੁਕ ਲੁਕ ਕੇ ਰਹਿਣਾ। ਕੋਈ ਕਾਇਰ ਝੂਠਾ ਜਿਹਾ ਡਰਪੋਕ ਜਿਹਾ ਹੈ, ਗਿੱਦੜ ਹੈ, ਇਹ ਸਿੰਘ ਥੋੜ੍ਹੀ ਹੈ। ਕਿਉਂਕਿ ਕਹਿੰਦੇ ਸਿੰਘ ਤੇ ਅਸੀਂ ਸੁਣਿਆ ਵੀ ਉਹ ਹੁੰਦੇ ਆ ਜਿਹੜੇ ਹਮੇਸ਼ਾ ਖਾਲਸਾ ਸੋਏ ਜੋ ਕਰੇ ਨਿਤ ਜੰਗ। ਇਹ ਖਾਲਸੇ ਤਾਂ ਉਹ ਹੈ ਜਿਹੜਾ ਹਮੇਸ਼ਾ ਹੀ ਜਿਹੜਾ ਧਰਮ ਦੇ ਵਾਸਤੇ ਜੰਗ ਯੁੱਧ ਕਰਦਾ ਹੈ। ਖਾਲਸਾ ਦੇ ਉਹ ਜਿਹੜਾ ਮਰਨੋਂ ਡਰਦਾ ਹੀ ਨਹੀਂ, ਛਾਤੀ ਤਾਣ ਕੇ ਜੀਂਦਾ ਹੈ, ਰੋਗ ਦੇ ਨਾਲ ਰਹਿੰਦਾ ਹੈ, ਉਸ ਵਾਹਿਗੁਰੂ ਦਾ ਭੈ ਕਰਦਾ ਹੈ। ਆਨ ਨਾ ਮਾਨੇ ਆਣ ਕੀ ਬਿਨ ਸੱਚੇ ਗੋਬਿੰਦ ਪਾਤਸ਼ਾਹੇ, ਉਹਦੇ ਕਿਸੇ ਕੋਲ ਡਰਦਾ ਨਹੀਂ ਹੈ ਇੱਕ ਉਸ ਮਾਲਕ ਤੋਂ ਬਿਨਾਂ। ਅਤੇ ਖਾਲਸਾ ਮਰ ਤੋਂ ਡਰਦਾ ਨਹੀਂ ਹੈ, ਇਹ ਤਾਂ ਡਰਦਾ ਕੋਈ ਲੁਕਦਾ ਫਿਰ ਰਿਹਾ ਹੈ। ਖਾਲਸਾ ਤੇ ਉਹ ਜਿਹੜਾ ਦੰਗਾ ਮਚਾਵੇ, ਦੰਗਾ ਕਹੀਏ ਫਸਾਦ, ਅਤੇ ਫਸਾਦ ਇੱਥੇ ਉਹ ਨਹੀਂ ਹੈ ਵੀ ਤੁਰੇ ਤੁਰੇ ਜਾਂਦੇ ਅਤੇ ਕਦੇ ਕਿਸੇ ਦੇ ਇੱਟ ਮਾਰ ਕੇ ਸਿਰ ਪਾੜ ਦਿੱਤਾ, ਕਿਸੇ ਨੂੰ ਗਾਲ ਕੱਢ ਦਿੱਤੀ, ਕਿਸੇ ਦੇ ਗਲ ਪੈ ਗਏ, ਉਹ ਦੰਗੇ ਦੀ ਗੱਲ ਨਹੀਂ ਹੈ। ਦੰਗਾ ਜਿਹੜਾ ਧਰਮ ਦੀ ਖਾਤਰ ਗੁਰੂ ਦੀ ਜਿਹੜੀ ਬੇਇੱਜ਼ਤੀ ਕਰਦਾ ਹੈ, ਉਹ ਭਾਵੇਂ ਰਾਜਾ ਹੈ, ਭਾਵੇਂ ਰਾਣਾ ਹੈ, ਭਾਵੇਂ ਕੰਗਾਲ ਹੈ, ਉਹਦਾ ਸਿਰ ਵੱਢਣ ਵਾਲਾ, ਦੰਗਾ ਕਰਨ ਵਾਲਾ ਉਹ ਸਿੰਘ ਹੈ। ਇਹ ਕਹਿੰਦੇ ਵੀ ਸਿੰਘ ਤੇ ਉਹ ਹੈ ਵੀ ਜਿਹੜੇ ਸਿੰਘ ਦੰਗਾ ਜਿਨ੍ਹਾਂ ਦੀ ਗੋਦ ਜਾਤ ਹੈ ਅਤੇ ਲੜਾਈ ਫਸਾਦ ਬਚਾਉਂਦੇ ਹਨ ਧਰਮ ਦੇ ਵਾਸਤੇ। ਖਾਲਸਾ ਦੇ ਉਹ ਆ ਜਿਹੜਾ ਆਪਣਾ ਸਿਰ ਲੇਖੇ ਲਾ ਦਿੰਦਾ ਗੁਰੂ ਨੂੰ, ਸਤਿਗੁਰ ਅੱਗੇ ਸੀਸ ਭੇਟ ਦਿਓ, ਆਪਣਾ ਜਿਹੜਾ ਸੀਸ ਗੁਰੂ ਦੇ ਅੱਗੇ ਭੇਟ ਕਰ ਦਿੰਦਾ ਹੈ, ਤਨ ਮਨ ਧਨ ਗੁਰੂ ਨੂੰ ਅਰਪਣ ਕਰ ਦਿੰਦਾ ਹੈ, ਉਹਨੂੰ ਸਿੰਘ ਉਹਨੂੰ ਖਾਲਸਾ ਕਹਿੰਦੇ ਹਨ।
ਬੋਤਾ ਸਿੰਘ ਨੇ ਯੋ ਸੁਣੀ,
ਜਦੋਂ ਭਾਈ ਬੋਤਾ ਸਿੰਘ ਤੁਰਿਆ ਜਾ ਰਿਹਾ ਸੀ, ਉਹ ਇਹਨਾਂ ਦੀ ਗੱਲਾਂ ਦੀ ਸੁਣ ਕੇ ਉੱਥੇ ਹੀ ਪੈਰ ਜਮਾ ਲਏ। ਪੈਰ ਜਮਾ ਕੇ ਜਦੋਂ ਇਹਨਾਂ ਦੀ ਇਉਂ ਗੱਲ ਸੁਣੀ ਵੀ ਖਾਲਸਾ ਤੇ ਇਸ ਤਰ੍ਹਾਂ ਦਾ ਹੁੰਦਾ ਜੋ ਜੰਗ ਯੁੱਧ ਗੁਰੂ ਦੇ ਵਾਸਤੇ ਸਿਰ ਲਾਉਂਦਾ ਹੈ ਆਪਣਾ ਲੇਖੇ, ਉੱਥੇ ਪੈਰ ਜਮਾ ਲਏ ਆ, ਉੱਥੇ ਖੜ ਕੇ ਵੀ ਇਹ ਗੱਲ ਕਰਦੇ ਕਿ ਇਹ ਸੋਹਣੀ ਲਵਾਂ ਸਾਰੀ। ਕਹਿੰਦੇ ਉਹ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਨਾ, ਇਸ ਤਰ੍ਹਾਂ ਦੀ ਤਾਲਾ ਜਿਹਾ ਮਾਰਿਆ ਵੀ ਖਾਲਸਾ ਤੇ ਹੈ ਨਹੀਂ ਹੈ, ਇਹ ਤਾਂ ਕੋਈ ਗਿੱਦੜ ਇਕੱਠਾ ਹੋ ਕੇ ਬੈਠਾ ਹੋਇਆ ਹੈ। ਉਹ ਤੇ ਗੱਲ ਕਾਹਦੀ ਕੀਤੀ, ਮਾਨੋ ਵੀ ਭਾਈ ਬੋਤਾ ਸਿੰਘ ਦੇ ਬਿੱਛੂ ਹੀ ਜਿਹੜਾ ਲੜ ਗਿਆ ਹੈ, ਅਤੇ ਉਹ ਬਿੱਛੂ ਜਿਵੇਂ ਲੜ ਜੇ ਬੰਦੇ ਦੇ, ਉਹ ਕੋਈ ਬੈਠਾ ਖਲੋਤਾ ਨਹੀਂ ਜਾਂਦਾ, ਭਾਲ ਹੀ ਵੀ ਬਣੀ ਰਹਿੰਦੀ ਹੈ, ਇਸ ਤਰ੍ਹਾਂ ਡੰਗ ਹੀ ਵੱਜ ਗਿਆ। ਬੜਾ ਗੁੱਸਾ ਆਇਆ ਹੈ ਮਨ ਵਿੱਚ,
ਲੱਗੀ ਬੋਲੀ ਸਿੰਘ ਸੋਏ,
ਇਹ ਸਿੰਘ ਨੂੰ ਇਹ ਬੜੀ ਬੋਲੀ ਲੱਗੀ ਹੈ, ਜਿਹੜਾ ਬਚਨਾਂ ਦਾ ਤੀਰ ਹੈ ਇਹ ਬੜਾ ਖੁਭਿਆ ਹੈ ਸੀਨੇ ਵਿੱਚ। ਜਾਉ
ਭਈ ਸਿੰਘ ਚਿੱਤ ਜਹਿ ਨਿਸ਼ਚੈ ਧਾਰੀ,
ਸੁਣ ਕੇ ਸਿੰਘ ਨੇ ਚਿੱਤ ਦੇ ਵਿੱਚ ਧਾਰੀ ਲੈ ਕੇ ਬੋਤਾ ਸਿਆ,
ਸੀਸ ਲਗੇ ਬਿਨ ਗੱਲ ਨਾ ਕਾਰੀ,
ਇਹ ਜਿੰਨਾ ਚਿਰ ਸੀਸ ਨਹੀਂ ਨਾ ਲੱਗ ਜਾਂਦਾ, ਉਹਨਾਂ ਚਿਰ ਕੰਮ ਨਹੀਂ ਬਣਨਾ ਹੈ, ਉਹਨਾਂ ਚਿਰ ਪਤਾ ਨਹੀਂ ਲੱਗਣਾ ਲੋਕਾਂ ਨੂੰ ਵੀ ਖਾਲਸਾ ਜਿਉਂਦਾ ਹੈ ਹਜੇ।
ਸੀਸ ਲਗਾਏ ਚਰਚਾ ਹੋਏ,
ਹਾਂ ਸੀਸ ਲਗਾਏ ਤੋਂ ਬਿਨਾਂ ਉਹਨਾਂ ਚਿਰ ਚਰਚਾ ਨਹੀਂ ਹੋਣੀ ਹੈ, ਉਹਨਾਂ ਚਿਰ ਲੋਕਾਂ ਨੂੰ ਪਤਾ ਨਹੀਂ ਲੱਗਣਾ ਹੈ, ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ, ਸਿਰ ਦਿੱਤਿਆਂ ਬਾਜ ਨਹੀਂ ਰਹਿਣਾ। ਕਹਿੰਦੇ ਵੀ ਸਿਰ ਜਿੰਨਾ ਚਿਰ ਦੇ ਨਾ ਦਈਏ ਉਹਦੇ ਧਰਮ ਜਿਹੜਾ ਰਹਿੰਦਾ ਨਹੀਂ ਹੈ, ਇਸ ਕਰਕੇ ਸੀਸ ਲੇਖੇ ਲਾ ਦਈਏ।
ਜਦ ਯੋ ਜਾਣੈ ਖਾਲਸੋ ਸੋਏ,
ਜਦੋਂ ਆਂਦੇ ਇਹ ਜਦੋਂ ਸੀਸ ਲੇਖੇ ਲਾ ਦੇਵਾਂਗੇ, ਜਬ ਯੋ ਜਾਣੈ ਖਾਲਸੇ ਸੋਏ, ਫਿਰ ਇਹ ਜਾਣ ਲੱਗੇ ਵੀ ਖਾਲਸਾ ਲੈ ਮਰਿਆ ਨਹੀਂ ਗਾ, ਖਾਲਸਾ ਕਿਤੇ ਗਿਆ ਨਹੀਂ ਗਾ, ਖਾਲਸਾ ਜਿਉਂਦਾ ਜਾਗਦਾ ਹੈ।
ਅਬ ਇਹਾਂ ਕਿਛ ਦੰਗਾ ਮਚਾਈਏ,
ਭਾਈ ਸਾਹਿਬ ਭਾਈ ਬੋਤਾ ਸਿੰਘ ਸੋਚਿਆ ਵੀ ਹੁਣ ਇੱਥੇ ਦੰਗਾ ਮਚਾਈਏ, ਫਸਾਦ ਖੜਾ ਕਰ ਦਈਏ, ਸਰਕਾਰ ਨੂੰ ਲੱਗ ਜੇ ਪਤਾ ਫਿਰ
ਤੁਰਕਣ ਸਿਰ ਦੇ ਝੂਠੇ ਕਰਾਈਏ,
ਜਾਂ ਤੁਰਕਾਂ ਨੂੰ ਜਿਹੜਾ ਹੈ ਆਪਣਾ ਸੀਸ ਧਰਮ ਦੀ ਖਾਤਰ ਦੇ ਕੇ ਇਹਨਾਂ ਨੂੰ ਝੂਠੇ ਕਰਵਾਈਏ, ਦਰਗਾਹ ਦੇ ਵਿੱਚ ਝੂਠੇ ਪਾਈਏ।
ਫਿਰ ਖਾਲਸੇ ਕੀ ਚਰਚਾ ਹੋਏ,
ਇਧਰੋਂ ਫਿਰ ਖਾਲਸੇ ਦੀ ਚਰਚਾ ਹੋਵੇਗੀ, ਲੋਕਾਂ ਨੂੰ ਪਤਾ ਲੱਗ ਜੂਗਾ ਵੀ ਸਿੰਘ ਨਹੀਂ ਖਤਮ ਹੋਏ, ਨਾ ਗੁਰੂ ਦੇ ਸਿੰਘ ਖਤਮ ਹੋਏ ਹੈ, ਨਾ ਹੋਣੇ ਹਨ।
ਪਾਤਸ਼ਾਹੀ ਦਾਵਾ ਚਾਹੇ ਜੋਏ,
ਇਹ ਜਿਹੜਾ ਜ਼ਕਰੀਆ ਖਾਨ ਪਾਤਸ਼ਾਹੀ ਦਾ ਦਾਵਾ ਜਿਹੜਾ ਚਾਹੁੰਦਾ ਕਰਦਾ ਵੀ ਮੈਂ ਹੀ ਇੱਥੋਂ ਦਾ ਪਾਤਸ਼ਾਹ ਹਾਂ, ਉਹਨੂੰ ਇਹ ਦੱਸ ਦਈਏ ਵੀ ਪਾਤਸ਼ਾਹ ਕੌਣ? ਖਾਲਸਾ ਪਾਤਸ਼ਾਹ ਹੈ। ਰਾਜ ਕਰੇਗਾ ਖਾਲਸਾ, ਕੀ ਰਹਿਣਾ ਕੋਈ। ਖਾਲਸੇ ਦਾ ਰਾਜ ਹੋਣਾ ਹੈ ਅਤੇ ਜਿਹੜਾ ਖਾਲਸਾ ਪਾਤਸ਼ਾਹੀ ਦਾ ਦਾਵਾ ਰੱਖਦਾ ਹੈ ਉਹ ਹਜੇ ਜਿਉਂਦਾ ਜਾਗਦਾ ਹੈ।
ਦੋਹਰਾ ਰਾਹੇ ਸਰਾਏ ਡੇਰਾ ਦਿਓ,
ਕੀ ਕੀਤਾ ਭਾਈ ਬੋਤਾ ਸਿੰਘ ਜੀ ਨੇ? ਇਹ ਨੂਰਦੀਨ ਦੀ ਜਿਹੜੀ ਸਰਾਂ ਹੈ ਤਰਨ ਤਾਰਨ ਦੇ ਨੇੜੇ, ਇੱਥੇ ਡੇਰਾ ਲਾ ਲਿਆ ਹੈ। ਇਹ ਸਾਧ ਸੰਗਤ ਜੀ ਜਿਹੜਾ ਸ਼ੇਰ ਸ਼ਾਹ ਸੂਰੀ ਸੀ ਪਠਾਨ ਅਤੇ ਦਿੱਲੀ ਦਾ ਪਾਤਸ਼ਾਹ ਵੀ ਇਹ ਰਿਹਾ, ਜਦੋਂ ਇਹ ਹਮਾਯੂ ਤੋਂ ਹਾਰ ਗਿਆ ਸੀ, ਇਹ ਸ਼ੇਰ ਸ਼ਾਹ ਸੂਰੀ ਕੌਣ ਸੀ ਵੀ ਜਦੋਂ ਗੁਰੂ ਅੰਗਦ ਦੇ ਮਾਤ ਹਜ਼ੂਰੀ ਵਿੱਚ ਆ ਕੇ ਸਤਿਗੁਰੂ ਜੀ ਦੇ ਸ੍ਰੀ ਸਾਹਿਬ ਕਿਰਪਾਨ ਚਲਾਉਣ ਲੱਗਾ ਸੀ, ਇਹਦਾ ਹੱਥ ਜੁੜ ਗਿਆ ਸੀ ਮੁੱਠੇ ਦੇ ਨਾਲ, ਉਹ ਸ਼ੇਰ ਸ਼ਾਹ ਸੂਰੀ ਨੇ ਜਿਹੜਾ ਸੀ ਨਾ ਉਹ ਇੱਕ ਰੋਡ ਬਣਾਇਆ ਸੀ ਉਸ ਵਕਤ ਦਾ, ਪਿਸ਼ੌਰ ਤੋਂ ਲੈ ਕੇ ਕਲਕੱਤੇ ਤੱਕ ਸਿੱਧਾ, ਜਿਹੜਾ ਹਿੰਦੁਸਤਾਨ ਦਾ ਪਹਿਲੇ ਨੰਬਰ ਦਾ ਰੋਡ ਅਤੇ ਜੀ ਟੀ ਰੋਡ ਜਿਹਨੂੰ ਅੱਜ ਕੱਲ੍ਹ ਕਿਹਾ ਜਾਂਦਾ ਹੈ। ਪਹਿਲਾਂ ਦਿੱਲੀ ਤੋਂ ਲਾਹੌਰ ਜਾਣ ਲਈ ਇਹੀ ਰਸਤਾ ਸੀ, ਦਿੱਲੀ ਤੋਂ ਜਲੰਧਰ, ਜਲੰਧਰ ਤੋਂ ਸ੍ਰੀ ਗੋਇੰਦਵਾਲ ਸਾਹਿਬ, ਇੱਥੇ ਦਰਿਆ ਸੀ, ਇੱਥੇ ਬੇੜੀਆਂ ਨਾਲ ਟੱਪਿਆ ਕਰਨਾ, ਇੱਥੋਂ ਫਿਰ ਆ ਤਰਨ ਤਾਰਨ ਵਿੱਚ ਦੀ ਹੁੰਦੇ ਹੋਏ ਝਬਾਲ, ਝਬਾਲ ਤੋਂ ਸਿੱਧਾ ਲਾਹੌਰ ਨੂੰ। ਅਤੇ ਪਹਿਲਾਂ ਤਰਨ ਤਾਰਨ ਸਾਹਿਬ ਵਸਿਆ ਨਹੀਂ ਸੀ, ਇਹ ਗੁਰੂ ਅਰਜਨ ਦੇਵ ਮਹਾਰਾਜ ਨੇ ਵਸਾਇਆ ਹੈ। ਅਤੇ ਜਦੋਂ ਇਸ ਤਰ੍ਹਾਂ ਸਾਰਾ ਸਮਾਨ ਜਾਣਾ ਸਰਕਾਰ ਦਾ, ਦਿੱਲੀਓਂ ਜਲੰਧਰ, ਜਲੰਧਰ ਤੋਂ ਕਪੂਰਥਲੇ ਥਾਣੀ ਹੋ ਕੇ ਸ੍ਰੀ ਗੋਇੰਦਵਾਲ ਸਾਹਿਬ, ਗੋਇੰਦਵਾਲ ਸਾਹਿਬ ਤੋਂ ਤਰਨ ਤਾਰਨ ਸਾਹਿਬ, ਤਰਨ ਤਾਰਨ ਸਾਹਿਬ ਤੋਂ ਝਬਾਲ, ਝਬਾਲ ਤੋਂ ਲਾਹੌਰ। ਅਤੇ ਤਰਨ ਤਾਰਨ ਸਾਹਿਬ ਗੁਰੂ ਜੀ ਨੇ ਤਾਂ ਹੀ ਇੱਥੇ ਬਣਾਇਆ ਸੀ ਕਿਉਂਕਿ ਇੱਥੇ ਜਿਹੜੀ ਇਹ ਰਸਤਾ ਸੀ ਇਹੀ ਮੇਨ ਸੀ ਲਾਹੌਰ ਨੂੰ ਜਾਣ ਦਾ, ਮੁੱਖ ਰਸਤਾ ਇਹੀ ਸੀ ਪਹਿਲਾਂ। ਇਹਦੇ ਬਾਅਦ ਵਿੱਚ ਜਿਹੜਾ ਹੈ ਜਦੋਂ ਗੁਰੂ ਰਾਮਦਾਸ ਮਹਾਰਾਜ ਨੇ ਸ੍ਰੀ ਹਰਿਮੰਦਰ ਸਾਹਿਬ ਰਚੇ ਹੈ, ਇੱਥੇ ਆਏ ਹੈ ਗੁਰੂ ਜੀ, ਉਦੋਂ ਸੰਗਤਾਂ ਦੀ ਆਵਾਜਾਈ ਹੋਣ ਕਰਕੇ ਜਲੰਧਰ ਤੋਂ ਅੰਮ੍ਰਿਤਸਰ ਹੋਇਆ, ਫਿਰ ਲਾਹੌਰ ਦਾ ਰਸਤਾ ਬਣਿਆ। ਅਤੇ ਇਸ ਤਰ੍ਹਾਂ ਇਹ ਤਰਨ ਤਾਰਨ ਦੇ ਲਾਗੇ ਨੂਰਦੀਨ ਦੀ ਸਰਾਂ ਬਣੀ ਹੋਈ ਹੈ। ਉਹ ਪਿੰਡ ਦਾ ਨਾਂ ਕਿਵੇਂ ਸੀ ਵੀ ਨੂਰਦੀਨ ਸੀ, ਇੱਕ ਬੜਾ ਸਰਦਾਰ ਤੁਰਕਾਂ ਦਾ। ਇੱਧਰੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਸੰਸਾਰ ਨੂੰ ਤਾਰਨ ਵਾਸਤੇ ਤਰਨ ਤਾਰਨ ਸਾਹਿਬ ਦਾ ਜਿਹੜਾ ਸਰੋਵਰ ਸੀ ਉਹ ਰਚ ਰਹੇ ਸਨ। ਇਹਦਾ ਪੁੱਤਰ ਅਮੀਰ ਦੀਨ ਜਿਹੜਾ ਸੀ ਉਹ ਆਇਆ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਹੈ ਉਹ ਸਰਕਾਰੀ ਬੰਦਾ ਸੀ, ਹੰਕਾਰੀ ਸੀ, ਅਤੇ ਕਹਿੰਦਾ ਵੀ ਮੈਨੂੰ ਇੱਟਾਂ ਚਾਹੀਦੀਆਂ ਹਨ ਕਿਉਂਕਿ ਸਿੱਖਾਂ ਨੇ ਬੜੇ ਆਵੇ ਲਾਏ ਸੀ, ਸਰੋਵਰ ਪੱਕਾ ਕਰਨਾ ਸੀ। ਗੁਰੂ ਜੀ ਕਹਿਣ ਲੱਗੇ ਵੀ ਇਹ ਸੰਗਤ ਦੀ ਮਿਹਨਤ ਹੈ, ਸੰਗਤ ਦੀ ਮਾਇਆ ਹੈ, ਸੰਗਤ ਨੇ ਆਵੇ ਲਾਏ ਹੋਏ ਤੇ ਇਸ ਕਰਕੇ ਤੂੰ ਵੀ ਇੱਟਾਂ ਹੋਰ ਕਿਤੋਂ ਲੀਲਾ ਮੁੱਲ, ਇਹ ਗੁਰੂ ਘਰ ਦੀ ਕਾਰ ਵਾਸਤੇ ਹੈ ਇੱਟਾਂ। ਇਹਨੇ ਬਿਨਾਂ ਕਿਸੇ ਪੁੱਛੇ ਪਛਾਏ ਦੇ ਸਤਿਗੁਰੂ ਜੀ ਦੇ ਸਿੱਖਾਂ ਜਿਹੜੇ ਆਵੇ ਲਾਏ ਹੋਏ ਇੱਟਾਂ ਚੁੱਕ ਚੁੱਕ ਕੇ ਤੇ ਇਹਨੇ ਜਾ ਕੇ ਨੂਰਦੀਨ ਦੀ ਸਰਾਂ ਨੂੰ ਲਾ ਤੀਆਂ ਹੰਕਾਰੀ ਨੇ। ਫਿਰ ਸਿੱਖਾਂ ਨੇ ਬੇਨਤੀ ਕੀਤੀ ਗੁਰੂ ਅਰਜਨ ਦੇਵ ਮਹਾਰਾਜ ਜੀ ਉਹ ਜਿਹੜਾ ਨੂਰਦੀਨ ਦਾ ਪੁੱਤਰ ਹੈ ਉਹਨੇ ਤਾਂ ਇੱਟਾਂ ਜਿਹੜੀਆਂ ਹੈ ਆਪਣੀ ਹਵੇਲੀ ਨੂੰ ਅਤੇ ਸਰਾਂ ਬਣਾ ਦਿੱਤੀ ਆਪਣੇ ਪਿਤਾ ਦੇ ਨਾਮ 'ਤੇ। ਗੁਰੂ ਜੀ ਕਹਿਣ ਲੱਗੇ ਸੰਗਤ ਜੀ ਸ਼ੰਕਾ ਨਾ ਕਰੋ, ਇਹ ਸਮਾਂ ਆਵੇਗਾ ਸਾਡਾ ਖਾਲਸਾ ਇਹਨਾਂ ਦੀ ਸਰਾਵਾਂ ਢਾ ਢਾ ਕੇ ਇਹਨਾਂ ਦੀ ਇੱਟਾਂ ਵੇਲੀਆਂ ਤੋਂ ਢਾ ਕੇ ਇਹੋ ਇੱਟਾਂ ਸਰੋਵਰ ਨੂੰ ਲਾਉਣਗੇ। ਫਿਰ ਉਹ ਜਦੋਂ 18ਵੀਂ ਸਦੀ ਵਿੱਚ ਮਿਸਲਾਂ ਬਣੀਆਂ ਸ਼ੁਕਰ ਚੱਕੀਆਂ ਦੀ, ਭੰਗੀਆਂ ਦੀ, ਫੈਜ਼ਲਪੁਰੀਆਂ ਦੀ, ਸ਼ਹੀਦਾਂ ਦੀ, ਇਸ ਤਰ੍ਹਾਂ ਜਦੋਂ 12 ਮਿਸਲਾਂ ਬਣੀਆਂ ਫਿਰ ਖਾਲਸੇ ਦੇ ਜ਼ੋਰ ਹੋਇਆ ਅਤੇ ਉਹ ਫਿਰ ਢਾ ਕੇ ਸਾਰੀਆਂ ਇਹਨਾਂ ਦੀ ਸਰਾਵਾਂ ਸਗੋਂ ਦੂਜੀਆਂ ਹੀ ਤੋ ਸ੍ਰੀ ਤਰਨ ਤਾਰਨ ਸਾਹਿਬ ਸਰੋਵਰ ਨੂੰ ਇੱਟਾਂ ਲਾਈਆਂ, ਪੱਕਾ ਕੀਤਾ ਸਰੋਵਰ। ਇਸ ਤਰ੍ਹਾਂ ਇਹ ਨੂਰਦੀਨ ਦੀ ਸਰਾਂ ਤਰਨ ਤਾਰਨ ਤੋਂ ਕੋਈ 4-5 ਕਿਲੋਮੀਟਰ ਦੀ ਵਿੱਚ ਦੇ ਹੈ, ਤਰਨ ਤਾਰਨ ਤੋਂ ਝਬਾਲ ਰੋਡ ਦੇ ਵਿੱਚ ਇੱਥੇ ਨੂਰਦੀਨ ਦੀ ਸਰਾਂ 'ਤੇ ਭਾਈ ਬੋਤਾ ਸਿੰਘ ਜੀ ਹੋਣਾ ਨੇ ਜਿਹੜਾ ਹੈ ਉਹ ਡੇਰਾ ਕਰ ਲਿਆ, ਇੱਥੇ ਆਪਣੇ ਝੰਡੇ ਗੱਡ ਲਏ ਹਨ। ਕੀ ਕੀਤਾ ਹੈ? ਉਹ ਚਾਰ ਤਰਫ 'ਤੇ ਬਣਾ ਲਿਆ ਸਵਾਰ ਕੇ, ਉਹ ਡੰਡੇ ਜਿਹੇ ਮੋਹੜੀਆਂ ਜਿਹੀਆਂ ਗੱਡ ਕੇ ਉੱਤੇ ਤੰਬੂ ਜਿਹਾ ਲਾ ਕੇ ਅਤੇ ਆਪਣਾ ਉਹਨਾਂ ਨੇ ਕਿਲ੍ਹਾ ਤਿਆਰ ਕਰ ਲਿਆ ਹੈ, ਕਿਉਂਕਿ ਚਤਰਫਾ ਰੋਡ ਸੀ ਨਾ, ਇਹ ਚੌਂਕ ਹੈ ਸੀ। ਇਹ ਲੜਕਿਆਂ ਵੱਲ ਜਿਵੇਂ ਲੜਕਿਆਂ ਦੀ ਖੇਡ ਹੁੰਦੀ, ਜਿਵੇਂ ਲੜਕੇ ਖੇਡਦੇ ਮਜ਼ਾਕ ਦੇ ਨਾਲ, ਇਹਨਾਂ ਨੇ ਉੱਥੇ ਉਹ ਮੋਹੜੀਆਂ ਜਿਹੀਆਂ ਕੱਢ ਕੇ ਉੱਥੇ ਤੰਬੂ ਜਿਹਾ ਲਾ ਕੇ ਭਾਈ ਬੋਤਾ ਸਿੰਘ ਭਾਈ ਗਰਜਾ ਸਿੰਘ ਜੀ ਨੇ ਅਤੇ ਉਹਨੂੰ ਆਪਣਾ ਕਿਲਾ ਬਣਾ ਲਿਆ ਅਤੇ ਨਿਸ਼ਾਨ ਸਾਹਿਬ ਗੱਢਤਾ ਹੈ। ਇਹ ਖਾਲਸਾ ਜਿਹੜਾ ਇੱਥੇ ਬੈਠਾ ਹੈ ਰੋਹਬ ਨਾਲ ਆਕੀ ਹੋਇਆ ਹੈ। ਇੱਥੇ ਪਹਿਲਾਂ ਉਹ ਜਿਹੜੇ ਬੈਠੇ ਸੀ ਕੌਣ, ਤੁਰਕਾਂ ਦੀ ਕੋਤਵਾਲ ਜੀ ਬਣੀ ਹੋਈ ਸੀ ਛੋਟੀ ਜੀ, ਇੱਥੇ ਚਾਰ ਪੰਜ ਇਹਨਾਂ ਦੇ ਛਪਾਹੀ ਰਹਿੰਦੇ ਸੀ, ਟੈਕਸ ਪਹਿਲਾਂ ਉਹ ਲੈਂਦੇ ਸਨ, ਉਹਨਾਂ ਨੂੰ ਸਲੋਤਰ ਮਾਰ ਕੇ ਕੱਢਿਆ ਅਤੇ ਆਪਣਾ ਉੱਥੇ ਸਿੱਕਾ ਜਮਾਇਆ। ਇੱਥੇ ਬਹਿ ਕੇ ਭਾਈ ਬੋਤਾ ਸਿੰਘ ਜੀ ਉਹਨਾਂ ਨੇ ਉਹ ਮਸੂਲ ਜਿਹੜਾ ਹੈ ਟੈਕਸ ਉਹ ਲੈਣਾ ਸ਼ੁਰੂ ਕਰ ਦਿੱਤਾ।
ਦੂਜੋ ਸਿੰਘ ਰੰਗਰੇਟੋ ਭਇਓ ਪਾਈ,
ਤੇ ਦੂਜਾ ਕੀ ਸਿੰਘ ਦਾ ਨਾਮ ਹੈ ਰੰਗਰੇਟਾ ਗੁਰੂ ਦਾ ਬੇਟਾ ਮਜ਼ਬੀ ਸਿੰਘਾਂ ਵਿੱਚੋਂ ਭਾਈ ਗਰਜਾ ਸਿੰਘ ਜੀ।
ਦੋਵਨ ਰੌਲਾ ਦਿਓ ਮਚਾਏ,
ਦੋਵਾਂ ਨੇ ਆ ਕੇ ਇੱਥੇ ਕੱਢ ਕੇ ਨਿਸ਼ਾਨ ਸਾਹਿਬ ਆਪਣਾ ਕਿਲਾ ਤਿਆਰ ਕਰਕੇ ਤੇ ਰੌਲਾ ਮਚਾ ਦਿੱਤਾ। ਹੁਣ ਉਹ ਸੌਦਾਗਰ ਲੋਕ ਜਿਹੜੇ ਵਪਾਰ ਕਰਨ ਵਾਲੇ ਸੀ ਉਹ ਐਂਦੀ ਲੰਘਦੇ ਸੀ, ਇੱਧਰੋਂ ਤੁਰਕਾਂ ਦੇ ਸਮਾਨ ਲੰਘਦੇ ਸਨ, ਜਿਹੜਾ ਲੰਘਿਆ ਕਰੇ ਉਹਨੂੰ ਕਹੇ ਇਹ ਕਹਿਣ ਵੀ ਇੱਥੇ ਰੱਖ ਟੈਕਸ, ਭਾਈ ਬੋਤਾ ਸਿੰਘ ਹੋਣੀ ਕਹਿਣ, ਕਿਉਂਕਿ ਉਹ ਤਾਨਾ ਮਾਰਿਆ ਸੀ ਨਾ ਜੱਟਾਂ ਨੇ ਵੀ ਸਿੰਘ ਹੈ ਨਹੀਂ, ਇਹ ਹੁਣ ਛੇੜ ਛੇੜਨ ਵਾਸਤੇ ਵੀ ਪਤਾ ਲੱਗਿਆ ਸਰਕਾਰ ਨੇ ਵੀ ਅਸੀਂ ਜੀਨੇ ਹਾਂ ਅਤੇ ਅਸੀਂ ਸ਼ਹੀਦੀਆਂ ਪਾਉਣੀਆਂ ਅਤੇ ਆਵੇ ਜਿਹਨੇ ਵੇਖਣਾ ਹੈ। ਭਾਈ ਬੋਤਾ ਸਿੰਘ ਹੋਣੇ ਜੀ ਨੇ ਕਹਿਣ ਵੀ ਟੈਕਸ ਦਿਓ, ਲੋਕ ਕਹਿਣ ਵੀ ਕਦੋਂ ਤੁਹਾਨੂੰ ਟੈਕਸ ਦੇਈਏ, ਸਰਕਾਰ ਦਾ ਕੰਮ ਹੈ ਤੁਹਾਨੂੰ ਕਦੋਂ ਦੇਈਏ, ਜਾਓ ਆਪਣਾ ਕੰਮ ਕਰੋ। ਭਾਈ ਬੋਤਾ ਸਿੰਘ ਜੀ ਨੇ ਹੋਣੀ ਕਹਿੰਦੇ ਵੀ ਨਹੀਂ ਦੇਣਾ ਹੈ, ਕਹਿੰਦੇ ਨਹੀਂ ਦੇਣਾ। ਉਦੋਂ ਸਲੋਤਰ ਪਕੜ ਕੇ ਚੰਗਾ ਸਵਾਦੀ ਸਲੋਤਰ ਕਹੀਏ ਡੰਡਾ ਹੁੰਦਾ ਹੈ ਚੰਗਾ ਮੋਟਾ ਅਤੇ ਚੰਗਾ ਜਿਹੜਾ ਹੱਥ ਦੋ ਤਿੰਨ ਹੱਥ ਦਾ, ਜਿਹਦੇ ਨਾਲ ਹੈ ਇੱਕ ਵਾਰ ਵੱਜਦੇ ਸੁੱਧ ਬੁੱਧ ਭੁੱਲ ਜਾਂਦੀ ਹੈ, ਉਹ ਸਲੋਤਰ ਚੰਗਾ ਹੀ ਫੇਰਦੇ। ਫਿਰ ਜਦੋਂ ਫੇਰਦੇ ਸਲੋਤਰ ਉਹ ਕਹਿੰਦਾ ਵੀ ਹਾਂ ਮਾਲਕੋ ਲਓ ਤੁਸੀਂ ਆ ਟੈਕਸ, ਫਿਰ ਟੈਕਸ ਭਰਦੇ। ਇਸ ਤਰ੍ਹਾਂ ਇਹਨਾਂ ਦੋਵਾਂ ਨੇ ਬੈਠਿਆਂ ਸਿੰਘਾਂ ਨੇ ਉੱਥੇ ਰੌਲਾ ਮਚਾ ਦਿੱਤਾ, ਟੈਕਸ ਭਰਵਾਉਂਦੇ ਫਿਰ ਜ਼ਬਰਦਸਤੀ।
ਖਬਰ ਲਾਹੌਰ ਕਿਉਂ ਪੁੱਜੇ ਜਾਏ,
ਇਹ ਕਿਉਂ ਇਸ ਤਰ੍ਹਾਂ ਕਰ ਰਹੇ ਸੀ ਵੀ ਜਿਸ ਕਰਕੇ ਵੀ ਕੋਈ ਜਾ ਕੇ ਦੱਸੇ ਜਕਰੀਆ ਖਾਨ ਨੂੰ ਵੀ ਸਿੰਘ ਦੇ ਪੰਜਾਬ ਦੇ ਵਿੱਚ ਉਹਦੇ ਟੈਕਸ ਲਾਈ ਫਿਰਦੇ ਆ, ਉਹਨਾਂ ਨੇ ਆਪਣਾ ਵੱਖਰਾ ਜਿਹੜਾ ਉਹ ਰੋਡ ਘੇਰਿਆ ਹੋਇਆ ਹੈ।
ਦੋਹਰਾ ਔਰ ਚਿੱਠੀ ਥੀ ਤਿੰਨ ਲਿਖੀ,
ਵੀ ਉੱਥੇ ਜਾ ਕੇ ਖਬਰ ਪਹੁੰਚ ਜਾਵੇ ਅਤੇ ਜਦੋਂ ਇਸ ਤਰ੍ਹਾਂ ਕੀਤਾ ਹੁਣ ਲੋਕ ਡਰਦੇ ਅਤੇ ਉਹ ਸਲੋਤਰ ਖਾ ਕੇ ਉਹ ਹਰਜਾਨਾ 'ਤੇ ਭਰ ਦਿਆ ਕਰਨ, ਉਹ ਟੈਕਸ 'ਤੇ ਭਰ ਦਿਆ ਕਰਨ, ਜਿਵੇਂ ਅੱਜ ਕੱਲ੍ਹ ਜੋ ਟੋਲ ਟੈਕਸ ਲੱਗੇ ਹੁੰਦੇ ਆ ਅਤੇ ਉਹ ਭਰ ਦਿਆ ਕਰਨ, ਪਰ ਕਿਸੇ ਨੇ ਦੱਸਿਆ ਨਾ ਉੱਥੇ ਜਾ ਕੇ। ਜਦੋਂ ਦੱਸਿਆ ਨਾ ਅਤੇ ਫਿਰ ਇਹਨਾਂ ਭਾਈ ਬੋਤਾ ਸਿੰਘ ਜੀ ਨੇ ਇਸ ਤਰ੍ਹਾਂ ਚਿੱਠੀ ਲਿਖੀ,
ਜੋਸਨ ਨਵਾਬ ਚਲ ਜਾਏ,
ਐਸੀ ਉਹਨਾਂ ਨੇ ਚਿੱਠੀ ਲਿਖੀ ਜਦੋਂ ਕਿਸੇ ਨੇ ਖਬਰ ਨਾ ਦਿੱਤੀ ਵੀ ਆ ਚਿੱਠੀ ਪਹੁੰਚਾਉਂਦੇ ਉਹਦੇ ਤੱਕ, ਉਹ ਚਿੱਠੀ ਲਿਖੀ ਵੀ ਜਿਸ ਜਿਹਨੂੰ ਪੜ੍ਹ ਕੇ ਜਿਹੜਾ ਜਕਰੀਆ ਖਾਨ ਉਹ ਸੜ ਮੱਚੀ ਜਾਵੇ,
ਜਿਹੜਾ ਫੌਜ ਜਿਵੇਂ ਤੁਰਤ ਹੀ,
ਵੀ ਐਸੀ ਇਹਦੀ ਚਿੱਠੀ ਲਿਖੀ ਹੈ ਜਿਹਦੇ ਕਰਕੇ ਫੌਜ ਬੜੀ ਛੇਤੀ ਨਾਲ ਚੜੇ ਜਾ ਐਵੇਂ ਭੱਜ ਕੇ ਆਵੇ ਲੜਨ ਵਾਸਤੇ,
ਕਸ਼ੂ ਨਾ ਦੇਰ ਲਗਾਏ,
ਵੀ ਐਸਾ ਸੁਣ ਕੇ ਪੜ੍ਹ ਕੇ ਕਦੇ ਦੇਰ ਨਾ ਲਾਉਣ ਭੱਜ ਕੇ ਆਉਣ।
ਚਿੱਠੀ ਲਿਖਿਆ ਜੋ ਸਿੰਘ ਬੋਤਾ,
ਇਸ ਤਰ੍ਹਾਂ ਭਾਈ ਬੋਤਾ ਸਿੰਘ ਜੀ ਹੁਣਾਂ ਨੇ ਚਿੱਠੀ ਲਿਖੀ, ਜਿਹੜੀ ਚਿੱਠੀ ਦੇ ਵਿੱਚ ਇਹਨਾਂ ਨੇ ਭਾਈ ਬੋਤਾ ਸਿੰਘ ਜੀ ਨੇ ਲਿਖਿਆ ਜਿਵੇਂ ਉਹ ਕਵੀ ਸਿੰਘ ਜੀ ਨੇ ਛੰਦਾ ਬੰਦੀ ਵਿੱਚ ਦੱਸਿਆ, ਆਪ ਜੀ ਸੁਣੋ,
ਹੱਥ ਹੈ ਸੋਟਾ ਵਿੱਚ ਰਾਹ ਖੜੋਤਾ,
ਵੀ ਕੀ ਕਿਹਾ ਹੈ ਇਹ ਜਕਰੀਆ ਖਾਨ, ਇਹ ਚਿੱਠੀ ਜਿਹਨੂੰ ਦਿੱਤੀ ਹੈ ਨਾ ਉਹਨੂੰ ਕਿਹਾ ਵੀ ਜਾ ਕੇ ਮੇਰੀ ਚਿੱਠੀ ਫੜਾਉਣੀ ਉਹਦੇ ਹੱਥ ਵਿੱਚ, ਹੋਰ ਕਿਸੇ ਨੂੰ ਨਹੀਂ ਫੜਾਉਣੀ ਹੈ। ਉਹ ਡਰਦਾ ਕਹਿੰਦਾ ਬਾਬਾ ਜੀ ਜਿਵੇਂ ਤੁਸੀਂ ਕਹਿੰਦੇ ਉਸੇ ਤਰ੍ਹਾਂ ਕਰਾਂਗੇ। ਉਹ ਇੱਕ ਸ਼ਾਹੂਕਾਰ ਸੀ ਉਹਦੇ ਹੱਥ ਚਿੱਠੀ ਭੇਜੀ ਅਤੇ ਚਿੱਠੀ ਵਿੱਚ ਇਸ ਤਰ੍ਹਾਂ ਲਿਖਿਆ,
ਹੱਥ ਹੈ ਸੋਟਾ ਵਿੱਚ ਰਾਹ ਖੜੋਤਾ,
ਉਹਦੇ ਵਿੱਚ ਲਿਖਿਆ ਵੀ ਹੇ ਜਕਰੀਆ ਖਾਨ ਮੇਰੇ ਹੱਥ ਵਿੱਚ ਹੈ ਸੋਟਾ, ਤਾਂ ਨੂਰ ਦੀਨ ਦੀ ਜਿਹੜੀ ਸਰਾਹ ਹੈ ਇਹਦੇ ਵਿਚਕਾਰ ਮੈਂ ਖੜੋਤਾ ਅਤੇ ਟੈਕਸ ਮੈਂ ਲੈ ਰਿਹਾ ਹਾਂ ਲੋਕਾਂ ਕੋਲ, ਖਾਲਸਾ ਦਾ ਰਾਜ ਹੈ, ਮੈਂ ਪਾਤਸ਼ਾਹ ਹਾਂ,
ਲਾਇਆ ਗੱਡੇ ਨੂੰ ਪੈਸਾ ਲਾਇਆ ਖੋਤਾ,
ਕਹਿੰਦੇ ਮੈਂ ਜਿਹੜਾ ਨਾ ਆਨਾ ਉਹ ਆਨਾ ਕਹੀਏ ਚਾਰ ਪੈਸੇ ਨੂੰ ਆਨਾ ਕਹੀਦਾ, ਕਹਿੰਦੇ ਮੈਂ ਆਨਾ ਲਾਇਆ ਹੈ ਗੱਡੇ ਨੂੰ, ਜਿਹੜੇ ਗੱਡੇ ਲੰਘਦੇ ਆ ਨਾ ਖਜ਼ਾਨਿਆਂ ਦੇ ਭਰੇ ਰਸਤਾਂ ਦੇ ਭਰੇ, ਉਹਨੂੰ ਲਾਇਆ ਹੈ ਆਨਾ ਚਾਰ ਪੈਸੇ। ਅਤੇ ਜਿਹੜਾ ਖੋਤਾ ਲੰਘਦਾ ਖੱਚਰ ਕੋਈ ਲੱਦੀ ਹੋਈ ਉਹਨੂੰ ਮੈਂ ਇੱਕ ਪੈਸਾ ਲਾਇਆ ਹੈ ਟੈਕਸ, ਕਿਉਂਕਿ ਮੈਂ ਜਿਹੜਾ ਹੈ ਉਹ ਪਾਤਸ਼ਾਹ ਹਾਂ।
ਆਖੋ ਭਾਬੀ ਖਾਨੋ ਨੂੰ ਜਿਉਂ ਆਖੇ ਸਿੰਘ ਬੋਤਾ।
ਭਾਈ ਬੋਤਾ ਸਿੰਘ ਕਹਿਣ ਲੱਗੇ ਉਹ ਸ਼ਾਹੂਕਾਰ ਨੂੰ ਵੀ ਇਹ ਮੇਰੀ ਉਹ ਚਿੱਠੀ ਨਹੀਂ, ਵੀ ਉਹ ਖਾਨੋ ਭਾਬੋ। ਕਿਉਂ ਕਿਹਾ ਖਾਨੋ ਭਾਬੋ? ਜਿਹੜੀ ਜਕਰੀਆ ਖਾਨ ਦੀ ਭੈਣ ਸੀ ਨਾ, ਉਹ ਵਿਆਹੀ ਸੀ ਫੈਜ਼ਲਪੁਰੇ ਪਿੰਡ ਦੇ ਵਿੱਚ, ਇਹਦਾ ਪਤੀ ਸੀ ਫਰਜੁੱਲਾ ਖਾਨ। ਉਹਨੇ ਆਪਣੇ ਨਾਂ 'ਤੇ ਬਣਾਇਆ ਹੋਇਆ ਸੀ ਪਿੰਡ, ਉਸੇ ਪਿੰਡ ਦਾ ਸੀ ਭਾਈ ਬੋਤਾ ਸਿੰਘ, ਉਸੇ ਪਿੰਡ ਦੇ ਭਾਈ ਨਵਾਬ ਕਪੂਰ ਸਿੰਘ ਸਨ। ਉਂਝ ਭਾਈ ਨਵਾਬ ਕਪੂਰ ਸਿੰਘ ਦਾ ਜਿਹੜਾ ਸਥਾਨ ਸਿੰਘਪੁਰਾ ਪਿੰਡ ਜਿਹੜਾ ਹੈ ਉੱਥੇ ਬਣਿਆ ਹੋਇਆ ਹੈ, ਪਰ ਇਹ ਵਿਰਕ ਗੋਰ ਦੇ ਫੈਜ਼ਲਪੁਰੇ ਦੇ ਸਨ ਭਾਈ ਨਵਾਬ ਕਪੂਰ ਸਿੰਘ ਜੀ, ਉੱਥੋਂ ਦੇ ਭਾਈ ਬੋਤਾ ਸਿੰਘ ਜੀ। ਅਤੇ ਇਸ ਕਰਕੇ ਇਹਨਾਂ ਨੇ ਉਹ ਹੁਣ ਜੋ ਪਿੰਡ ਦੇ ਹੈ, ਜਕਰੀਆ ਖਾਨ ਦੀ ਭੈਣ ਵਿਆਹੀ ਹੋਈ ਤਾਂ ਫਿਰ ਇਹਨਾਂ ਦੀ ਭਾਬੀ ਲੱਗੀ ਨਾ, ਇਸ ਤਰ੍ਹਾਂ ਤਾਨਾ ਜਿਹਾ ਮਾਰ ਕੇ ਕਿਹਾ ਵੀ ਉਹ ਭਾਬੀ ਮੇਰੀ ਨੂੰ ਜਾ ਕੇ ਕਿਹੋ
ਬਹਾਦਰ ਨਵਾਬ ਕੀ
ਪਿੱਛੇ ਪੜ
ਆਖੋ ਭਾਬੀ ਖਾਨੋ ਨੂੰ ਯੋਂ ਆਖੇ ਸਿੰਘ ਬੋਤਾ।
ਵੀ ਉਹ ਖਾਨੋ ਭਾਬੀ ਨੂੰ ਜਾ ਕੇ ਜਕਰੀਆ ਖਾਨ ਦੀ ਭੈਣ ਨੂੰ ਕਹੋ ਵੀ ਆਹ ਬੋਤਾ ਸਿੰਘ ਇਵੇਂ ਕਹਿੰਦਾ ਹੈ ਵੀ ਮੈਂ ਟੈਕਸ ਲਾਇਆ ਹੋਇਆ ਹੈ ਆ ਖੋਤੇ ਨੂੰ ਅਤੇ ਗੱਡੇ ਨੂੰ ਆਨਾ ਖੋਤੇ ਨੂੰ ਇੱਕ ਪੈਸਾ।
ਖਾਨ ਬਹਾਦਰ ਨਵਾਬ ਕੀ
ਇਸ ਤਰ੍ਹਾਂ ਇੱਥੇ ਕਵੀ ਜੀ ਨੇ ਛੰਦਾਬੰਦੀ ਵਿੱਚ ਲਿਖਿਆ ਹੋਇਆ ਹੈ, ਗਿਆਨੀ ਗਿਆਨ ਸਿੰਘ ਜੀ ਥੋੜ੍ਹਾ ਦੂਜੇ ਤਰੀਕੇ ਨਾਲ ਲਿਖਿਆ ਜਿਵੇਂ ਚਿੱਠੀ ਲਿਖੀ ਸੀ। ਚਿੱਠੀ ਲਿਖੀ ਚਿੱਠੀ ਸੁਣੋ ਖਾਨੂ ਕੋਤਾ ਆਨਾ ਗੱਡਾ ਪੈਸਾ ਖੋਤਾ ਇਹੋ ਜਗਾਤ ਲੇਤ ਸਿੰਘ ਬੋਤਾ ਹੱਥ ਮੈਂ ਰਾਖਤ ਵਸੋਟਾ ਮੋਟਾ ਤੇਰਾ ਅਕਬਦ ਕਰ ਹੈ ਖੋਟਾ ਮੇਰਾ ਕਹੀਂ ਸੁਨੇਹਾ ਜਾਏ ਭਾਬੀ ਖਾਨੇ ਨੂੰ ਖਾਨੋ ਨੂੰ ਸਮਝਾਏ ਤੇਰਾ ਯਾਰ ਸਿੰਘ ਜੋ ਬੋਤਾ ਤੈਨੂੰ ਰਿਹਾ ਉਡੀਕ ਖੜੋਤਾ। ਜਕਰੀਆ ਖਾਨ ਨੂੰ ਕਿਹਾ ਤੂੰ ਨਲਾਇਕ ਖੋਤਾ ਤੇਥੋਂ ਰਾਜ ਨਹੀਂ ਹੋਤਾ ਆਏ ਸਰਾਏ ਨੂਰ ਦੀ ਪਾਸ ਤੂੰ ਜੋਤਾ ਲਗਵਾ ਲੈ ਖਾਸ। ਇਹ ਚਿੱਠੀ ਲਿਖੀ, ਉਹ ਚਿੱਠੀ ਦਾ ਅਰਥ ਕੀ ਵੀ ਹੇ ਖਾਨੂ ਖਾਨੂ ਜਕਰੀਆ ਖਾਨ ਤੂੰ ਹੈ ਪੋਤਾ ਕਹੀਏ ਪੁੱਤਾਂ ਹੈ ਆਨ ਗੱਡਾ ਪੈਸਾ ਖੋਤਾ ਆਨਾ ਜਿਹੜਾ ਹੈ ਮੈਂ ਚਾਰ ਪੈਸੇ ਲਾਇਆ ਹੈ ਗੱਡੇ ਨੂੰ ਟੈਕਸ ਆ ਨੂਰ ਦੀ ਸਲਾਹ 'ਤੇ ਬੈਠਾ ਹਾਂ ਅਤੇ ਮੈਨੂੰ ਕਿਸੇ ਦਾ ਡਰ ਨਹੀਂ ਹੈ ਅਤੇ ਪੈਸਾ ਜਿਹੜਾ ਲਾਇਆ ਹੈ ਖੋਤੇ ਨੂੰ ਜੇ ਖੋਤਾ ਲੰਘਦਾ ਉਹਦੇ ਕੋਲ ਪੈਸਾ ਲੈਣਾ ਟੈਕਸ ਦਾ ਇਹੋ ਜਗਾਤ ਨੇਤ ਸਿੰਘ ਬੋਤਾ ਇਹ ਜਿਹੜੀ ਤੁਹਾਨੂੰ ਦੱਸੀ ਹੈ ਨਾ ਜਗਾਤ ਮਸੂਲ ਟੈਕਸ ਇਹ ਲੈਂਦਾ ਹੈ ਬੋਤਾ ਸਿੰਘ ਹੱਥ ਮੈਂ ਰਾਖਤ ਸੋਟਾ ਮੋਟਾ ਹੱਥ ਮੇਰੇ ਵਿੱਚ ਜਿਹੜਾ ਸਲੋਤਰ ਹੈ ਉਹ ਬੜਾ ਮੋਟਾ ਹੈ ਬੜਾ ਸਵਾਦੀ ਹੈ ਤੇਰਾ ਅਗਬਦ ਕਰ ਹੈ ਖੋਟਾ ਅਗਬਦ ਗਈਏ ਪਰਲੋਕ ਤੇਰਾ ਜਿਹੜਾ ਨਾ ਪਰਲੋਕ ਦੇ ਵਿੱਚ ਤੈਨੂੰ ਖੋਟੇ ਕਰਾਂਗੇ ਤੇਰਾ ਮੂੰਹ ਕਾਲਾ ਕਰਾਵਾਂਗੇ ਮੇਰਾ ਕਹੀਂ ਸੁਨੇਹਾ ਜਾਏ ਉਹ ਸ਼ਾਹੂਕਾਰ ਨੂੰ ਕਿਹਾ ਵੀ ਮੇਰਾ ਤੂੰ ਇਹ ਜਿਹੜਾ ਸੁਨੇਹਾ ਨਾ ਉੱਥੇ ਕਹੀਂ ਜਾ ਕੇ ਭਾਬੀ ਖਾਨੋਂ ਨੂੰ ਸਮਝਾਏ ਜਿਹੜੀ ਸਾਡੇ ਪਿੰਡ ਵਿਆਹੀ ਜਕਰੀਆ ਖਾਨ ਦੀ ਭੈਣ ਉਹ ਸਾਡੀ ਲੱਗੀ ਭਾਬੀ ਉਹ ਭਾਬੀ ਖਾਨੋਂ ਨੂੰ ਜਾ ਕੇ ਸਮਝਾ ਕੇ ਕਹੀਂ ਤੇਰਾ ਯਾਰ ਸਿੰਘ ਜੋ ਬੋਤਾ ਇਹ ਜਿਹੜਾ ਸੁਨੇਹਾ ਭੇਜਿਆ ਤੇਰਾ ਯਾਰ ਕਹੀਏ ਤੇਰਾ ਦਿਓਰ ਇਹ ਬੋਤਾ ਸਿੰਘ ਕਹਿ ਰਿਹਾ ਹੈ ਤੈਨੂੰ ਰਿਹਾ ਉਡੀਕ ਖੜੋਤਾ ਤੈਨੂੰ ਮੈਂ ਉਡੀਕ ਰਿਹਾ ਨੂਰਦੀਨ ਦੀ ਸਰਾਂ ਦੇ ਤੂੰ ਨਲਾਇਕ ਖੋਤਾ ਜਕਰੀਆ ਖਾਨ ਤੂੰ ਹੈ ਨਲਾਇਕ ਖੋਤਾ ਤੇਥੋਂ ਰਾਜ ਨਹੀਂ ਹੁੰਦਾ ਤੇਰੇ ਕੋਲ ਰਾਜ ਨਹੀਂ ਹੁੰਦਾ ਇਸ ਕਰਕੇ ਆਏ ਸਰਾਏ ਨੂਰ ਦੀ ਪਾਸ ਆ ਨੂਰ ਦੀ ਸਰਾਂ ਦੇ ਕੋਲ ਆ ਜਾ ਮੈਂ ਇੱਥੇ ਖੜਾ ਹਾਂ ਤੂੰ ਜਾ ਜੋਤਾ ਲਗਵਾ ਲੈ ਖਾਸ ਜਿਹੜਾ ਜੋਤਾ ਜੇਤੇ ਆਉਣਾ ਵੀ ਖਾਸ ਹੀ ਲਗਵਾ ਕੇ ਆਈ ਮੈਂ ਤੁਹਾਡੀ ਉਡੀਕ 'ਚ ਬੈਠਾ ਹਾਂ। ਇਸ ਤਰ੍ਹਾਂ ਭਾਈ ਬੋਤਾ ਸਿੰਘ ਜੀ ਜਿਹੜੇ ਉਹ ਇੱਥੇ ਇਹਨਾਂ ਚਿੱਠੀ ਲਿਖ ਕੇ ਖਾਨ ਬਹਾਦਰ ਨੂੰ ਭੇਜੀ ਕਿਸ ਵਾਸਤੇ ਇਹੋ ਜਿਹੀਆਂ ਗੱਲਾਂ ਮੈਂ ਲਿਖੂੰਗਾ ਉਹਨੂੰ ਲੱਗੇਗੀ ਅੱਗ ਫੌਜ ਉਹ ਚੜਾਏਗਾ ਅਤੇ ਸ਼ਹੀਦੀ ਪਾਵਾਂਗੇ ਐਸੀ ਸਿੰਘਾਂ ਦਾ ਪ੍ਰੇਮ ਸ਼ਹੀਦੀ ਨਾਲ ਜਿਹੜੇ ਮਰਨੋਂ ਨਹੀਂ ਡਰਦੇ ਤੇ ਕਹਿੰਦੇ ਖਾਨ ਬਹਾਦਰ ਨਵਾਬ ਕੀ ਜਿਹੜੀ ਖਾਨ ਨਵਾਬ ਬਹਾਦਰ ਜਕਰੀਆ ਖਾਨ ਦੀ ਵੱਡੀ ਭੈਣ ਸੀ ਜਕਰੀਆ ਖਾਨ ਦੀ ਬੜੀ ਰੂਪ ਵਾਲੀ ਇਸ ਤਰ੍ਹਾਂ ਫਰਜੁੱਲਾ ਖਾਨ ਜਿਹੜਾ ਸੀ ਉਹਦਾ ਘਰ ਵਾਲਾ ਸੀ ਇਹਨਾਂ ਨੇ ਖਾਲਸੇ ਨੂੰ ਬੜਾ ਵੱਡਾ ਦੁੱਖ ਦਿੱਤਾ ਸੀ ਸਾਧ ਸੰਗਤ ਜੀ ਇਸ ਵਕਤ ਖਾਲਸੇ ਦੀ ਭੀੜ ਬਣੀ ਇਹਦੀ ਭੈਣ ਜਿਹੜੀ ਖਾਨੋ ਸੀ ਉਹ ਬੜੀ ਜਿਹੜੀ ਸੀ ਲੂਣ ਹਰਾਮੀ ਸੀ ਸਿੰਘ ਜਿਹੜੇ ਉਹ ਸਰਕਾਰ ਦੇ ਹੱਥ ਵਿੱਚ ਜਿਹੜੇ ਸਰਕਾਰੀ ਨੌਕਰੀ ਕਰਦੇ ਸੀ ਤੁਰਕਾਂ ਵਿੱਚ ਕਿਉਂਕਿ ਘਰ ਦੇ ਸਭ ਨੇ ਪਾਲਣੇ ਅੱਜ ਵੀ ਸਰਕਾਰ ਹੀ ਸਾਡੇ ਖਿਲਾਫ਼ ਹੈ ਫਿਰ ਵੀ ਅਸੀਂ ਫੌਜ ਦੀ ਨੌਕਰੀ ਪੁਲਿਸ ਦੀ ਨੌਕਰੀ ਕਰ ਹੀ ਰਹੇ ਹਾਂ ਇਸੇ ਤਰ੍ਹਾਂ ਉਹ ਸਿੰਘ ਉਹ ਨੌਕਰੀ ਕਰਦੇ ਹੁੰਦੇ ਸੀ ਅਤੇ ਇਹਦੀ ਭੈਣ ਕਹਿੰਦੀ ਜਕਰੀਆ ਖਾਨ ਨੂੰ ਤੋਮਤਾਂ ਚੁਗਲੀਆਂ ਲਾ ਲਾ ਕੇ ਇਹ ਭਰਾ ਜੀ ਆ ਜਿਹੜੇ ਆਪਣੇ ਖਜ਼ਾਨੇ ਚੋਰੀ ਹੁੰਦੇ ਆ ਜਿਹੜੇ ਲੁੱਟਾਂ ਮਾਰਾਂ ਹੁੰਦੀਆਂ ਨਾ ਖਾਲਸਾ ਸੂਹਾ ਹੀ ਦੇ ਰਹੇ ਜਿਹੜੀ ਆਪਣੀ ਫੌਜ ਵਿੱਚ ਹਾਜ਼ਰ ਹੈ ਇਸ ਤਰ੍ਹਾਂ ਕਹਿ ਕਰਕੇ ਗੋਲੀਆਂ ਮਰਵਾ ਮਰਵਾ ਕੇ ਸਿੰਘਾਂ ਨੂੰ ਟੋਟੇ ਟੋਟੇ ਕਰਵਾ ਕੇ ਖਾਨੋਂ ਨੇ ਜਿਹੜਾ ਸ਼ਹੀਦ ਕਰਵਾਇਆ ਸੀ ਜਿਸ ਕਰਕੇ ਲਿਖਦੇ ਆ ਬੜੇ ਜਿਹੜੇ ਦੁੱਖ ਦੇਣ ਵਾਲੇ ਸਨ ਇਹ ਖਾਨੋ ਦੀ ਖਾਨੋ ਜਕਰੀਆ ਖਾਨ ਦੀ ਭੈਣ ਖਾਨੋ ਨੇ ਜਦੋਂ ਸੁਣਿਆ ਵੀ ਮੈਨੂੰ ਇਹਨੇ ਭਾਬੀ ਕਿਹਾ ਹੈ ਆਪਣੇ ਆਪ ਨੂੰ ਯਾਰ ਦਿਓਰ ਕਹਿੰਦਾ ਤੇ ਇਹਨੇ ਜਕਰੀਆ ਖਾਨ ਦੇ ਨਾਲ ਸਲਾਹ ਕਰਕੇ ਫੌਜ ਚੜਾ ਦਿੱਤੀ ਫੌਜ ਸੀ ਉਹ ਸਿੰਘਾਂ ਦੇ ਕੋਲ ਆ ਗਈ ਗਿਆਨੀ ਗਿਆਨ ਸਿੰਘ ਦੇ ਨਾਮ ਲਿਖਿਆ ਵੀ ਜਲਾਲ ਦੀ ਜਿਹੜਾ ਫੌਜਦਾਰ ਸੀ ਮੇਣ ਇੱਕ ਸਿੰਘ ਦੇ ਕਹਿਣ ਦੇ ਉਸੇ ਥਾਂ ਤੇ ਖੜਾ ਸੀ ਜਿੱਥੇ ਉਹ ਖੜ ਕੇ ਤੇ ਉਹ ਟੈਕਸ ਜਿਹਾ ਲੈਂਦਾ ਸੀ ਦੂਜਾ ਜਿਹੜਾ ਸਿੰਘ ਸੀ ਉਹਨੇ ਹੱਥ ਦੇ ਵਿੱਚ ਗੜਵਾ ਲਿਆ ਸੀ ਤੇ ਉਹ ਮਹੱਲਾ ਖੇਡ ਗਈ ਏ ਕਿ ਉਹ ਮੈਦਾਨ ਨੂੰ ਜਾ ਰਿਹਾ ਸੀ ਜੰਗਲ ਪਾਣੀ ਜਦੋਂ ਉਹਨੇ ਵੇਖਿਆ ਵੀ ਫੌਜ ਆ ਗਈ ਹੈ ਉਹ ਜਿਹੜਾ ਸਿੰਘ ਜਾ ਰਿਹਾ ਸੀ ਦੋਵਾਂ ਵਿੱਚੋਂ ਭਾਈ ਬੋਤਾ ਸਿੰਘ ਹੋਣਾ ਵਿੱਚੋਂ ਇੱਥੇ ਨਾਮ ਨਹੀਂ ਆ ਵੀ ਕੌਣ ਜਾ ਰਿਹਾ ਸੀ ਅਤੇ ਉਹ ਜਦੋਂ ਸਿੰਘ ਜਾ ਰਿਹਾ ਮੈਦਾਨ ਵੱਲ ਨੂੰ ਉਹਨੇ ਫੌਜ ਆਉਂਦੀ ਵੇਖੀ ਤੇ ਮੁੜ ਆਇਆ ਵਾਪਸ ਉਹਨੇ ਦੂਰੋਂ ਲਲਕਾਰਾ ਮਾਰਿਆ ਉਹ ਕਿੱਧਰ ਜਾਂਦੇ ਹੋ ਪਹਿਲਾਂ ਫਤਿਹ ਬੁਲਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਸ ਤਰ੍ਹਾਂ ਬੁਲਾ ਕੇ ਉੱਚੀ ਸਾਰੀ ਲਲਕਾਰਾ ਮਾਰਿਓ ਕਿੱਧਰ ਮੁੜ ਚੁੱਕੀ ਤੁਰੀ ਜਾਂਦੇ ਹੋ ਸਿੰਘ ਇਸ ਤਰ੍ਹਾਂ ਦੋਵੇਂ ਤਿਆਰ ਹੋ ਗਏ ਹਨ ਕਮਰ ਕੱਸੇ ਕਰ ਲਏ ਹਨ ਹੱਥ ਵਿੱਚ ਇੱਕ ਸੋਟਾ ਹੈ ਗਲ ਵਿੱਚ ਤਲਵਾਰ ਸ੍ਰੀ ਸਾਹਿਬ ਹੈ ਇੱਕ ਜਾਂਗੀਆ ਇੱਕ ਸਿਰ ਪਟਕਾ ਭੂਰੇ ਕਾਤੀ ਬਾਣਾ ਜਟਕਾ ਇਹ ਸਾਧ ਸੰਗਤ ਜੀ ਪਹਿਲਾਂ ਸਿੰਘਾਂ ਦਾ ਐਸਾ ਬਾਣਾ ਸੀ ਜਿਨ੍ਹਾਂ ਨੇ ਬੁੱਢੇ ਜੌੜ ਦਰਸ਼ਨ ਕੀਤੇ ਨਾ ਜਿੱਥੇ ਮੱਸੇ ਰਗੜ ਦਾ ਭਾਈ ਸੁੱਖਾ ਸਿੰਘ ਹੋਣਾਂ ਦੇ ਸਿਰ ਖੜਿਆ ਸੀ ਉੱਥੇ ਉਹ ਮੂਰਤ ਬਣਾ ਕੇ ਬਣਾਈ ਹੋਈ ਹੈ ਅੱਜ ਵੀ ਗੋਡਿਆਂ ਤੱਕ ਬਣਾਇਆ ਹੈ ਕਸ਼ਹਿਰਾ ਇਸੇ ਤਰ੍ਹਾਂ ਇੱਕ ਮੋਢਾ ਜਾਂ ਨੰਗਾ ਹੀ ਅਤੇ ਜਿਹੜਾ ਹੈ ਕੇਸਰੀ ਰੰਗ ਦਾ ਅਤੇ ਉਹ ਜਾਂ ਨੀਲੇ ਰੰਗ ਦਾ ਉਹਨਾਂ ਨੇ ਬਾਣਾ ਉੱਤੇ ਕੱਪੜਾ ਲਿਆ ਹੋਣਾ ਸਰੀਰ ਵੀ ਪੂਰੇ ਨੇ ਢੱਕਿਆ ਹੋਣਾ ਕਮਰ ਕੱਸਾ ਪੂਰਾ ਕੀਤਾ ਹੋਣਾ ਉਹਦੇ ਵਿੱਚ ਹੀ ਸ੍ਰੀ ਸਾਹਿਬ ਇਸੇ ਤਰ੍ਹਾਂ ਜਿਹੜਾ ਸਰੀਸ ਅਤੇ ਜਿਹੜਾ ਹੈ ਦਮਾਲਾ ਸਜਾਇਆ ਹੋਣਾ ਪੂਰਾ ਬਦਲ ਵੀ ਨਹੀਂ ਪੂਰਾ ਢੱਕਦੇ ਸੀ ਸਿੰਘ ਕਸ਼ਹਿਰਾ ਪਰ ਜਿਹੜਾ ਵੱਡਾ ਪਾਇਆ ਹੋਣਾ ਗੋਡਿਆਂ ਤੱਕ ਅਤੇ ਜਿਸ ਕਰਕੇ ਹੱਥ ਵਿੱਚ ਸਲੋਤਰ ਵੀ ਨਿਹੰਗ ਸਿੰਘ ਅੱਜ ਵੀ ਰੱਖਦੇ ਵੇਖ ਲਿਓ ਭਾਵੇਂ ਕਹਿੰਦੇ ਹੱਥ ਵਿੱਚ ਇੱਕ ਸੋਟਾ ਹੈ ਸਲੋਤਰ ਬੜਾ ਜਿਹਨੂੰ ਐਂ ਸਵਾਰ ਕੇ ਰੱਖਿਆ ਹੈ ਇਸੇ ਤਰ੍ਹਾਂ ਇੱਕ ਸ੍ਰੀ ਸਾਹਿਬ ਤਲਵਾਰ ਗਲ ਵਿੱਚ ਪਹਿਨੀ ਹੋਈ ਹੈ ਗੁਰੂ ਦੀ ਮੋਹਰ ਦੂਜੇ ਹੱਥ ਵਿੱਚ ਇੱਕ ਫਲੇ ਵਾਲਾ ਨੇਜਾ ਹੈ ਕਿਲੇ ਸਿੰਘ ਜਿਹੜਾ ਕਿਲਾ ਕਹੀਏ ਹੁਣ ਸਿੰਘਾਂ ਦੇ ਵਿਚਾਰਿਆਂ ਦਾ ਉੱਥੇ ਕਾਹਦਾ ਕਿਲਾ ਸੀ ਉਹ ਮੋੜੀਆਂ ਦੀ ਗੱਡ ਕੇ ਜਿਹੜੀ ਵਾੜ ਵੀ ਬਣਾਈ ਸੀ ਜਿਹਦੇ ਵਿੱਚ ਬੈਠੇ ਹੋਏ ਸੀ ਜਿੱਥੇ ਕਿਤੇ ਟਿਕਣਾ ਅਤੇ ਇੱਕ ਜਣੇ ਖੜ ਜਾਣਾ ਟੈਕਸ ਲੈਣ ਵਾਲੀ ਰੋਡ 'ਤੇ ਉੱਥੇ ਇਹ ਸਿੰਘ ਆਪਣੇ ਉਹਦੇ ਵਿੱਚੋਂ ਬਾੜਜੀ ਵਿੱਚੋਂ ਬਾਹਰ ਨਿਕਲ ਕੇ ਖੜ ਗਏ ਹਨ।
ਤਬ ਤੁਰਕਨ ਜੋ ਬਚਨ ਪੁਕਾਰੇ,
ਤਦੋਂ ਇਹ ਤੁਰਕ ਜਿਹੜਾ ਆਇਆ ਸੀ ਸਰਦਾਰ ਨਾਲ ਫੌਜੀ ਲੈ ਕੇ, ਇਹ ਕਹਿਣ ਲੱਗਾ ਭਾਈ ਬੋਤਾ ਸਿੰਘ ਭਾਈ ਗਰਜਾ ਸਿੰਘ ਨੂੰ, ਉਹ ਸਿੰਘੋ ਐਵੇਂ ਕੋ ਜਾਈ ਮੋਤੇ ਮਰਦੇ ਹੋ, ਕੀ ਮਿਲਣਾ ਹੈ? ਚੁੱਪ ਕਰਕੇ ਬੰਦਿਆਂ ਵਾਂਗ ਮੈਂ ਤੁਹਾਨੂੰ ਕਹਿੰਦਾ ਵੀ ਮੇਰੇ ਨਾਲ ਚੱਲੋ ਲਾਹੌਰ,
ਤੈਨੂੰ ਲੈ ਸੰਗ ਨਵਾਬ ਮਿਲਾਉਂ,
ਚੱਲ ਮੈਂ ਤੈਨੂੰ ਨਾਲ ਲੈ ਕੇ ਚੱਲਦਾ ਨਵਾਬ ਜ਼ਕਰੀਆ ਖਾਨ ਦੇ ਨਾਲ, ਆਪਣੇ ਨਵਾਬ ਸਾਹਿਬ ਨਾਲ ਮਿਲਾ ਦਿੰਦਾ ਹਾਂ,
ਜਾਂ ਬਖਸ਼ੀ ਕਰ ਤੁਝੇ ਛਡਾਉਂ,
ਜਾਂ ਮੈਂ ਤੈਨੂੰ ਕਹਿੰਦਾ ਇੱਥੇ ਤੇਰੇ ਨਾਲ ਵਾਅਦਾ ਕਰਕੇ ਜਾਂਦਾ ਵੀ ਤੂੰ ਮੇਰੇ ਨਾਲ ਚੱਲ, ਅਤੇ ਜਿਹੜੀ ਤੁਹਾਡੀ ਜਾਨ ਹੈ ਨਾ ਉਹ ਮੈਂ ਬਖਸ਼ੀ ਕਰਵਾ ਦਿਆਂਗਾ, ਤੁਹਾਨੂੰ ਬਖਸ਼ ਦਿਆਂਗਾ। ਇਹ ਸਾਧ ਸੰਗਤ ਜਿੱਥੇ ਲੈਂਦੇ ਸੀ ਨਾ ਟੈਕਸ, ਇਹ ਸਾਰਾ ਜਿਹੜੇ ਰੋਡ ਸੀ ਪਹਿਲਾਂ ਛੋਟੇ ਛੋਟੇ ਸੀ, ਮਹਾਰਾਜਾ ਰਣਜੀਤ ਸਿੰਘ ਵੇਲੇ ਵੱਡੇ ਹੋਏ, ਜਦੋਂ ਅੰਗਰੇਜ਼ਾਂ ਦਾ ਰਾਜ ਆ ਫਿਰ ਇਹਨਾਂ ਨੇ ਉਹ ਸੜਕਾਂ ਬਣਾਈਆਂ ਚੰਗੀਆਂ ਵੱਡੀਆਂ। ਇਸ ਤਰ੍ਹਾਂ ਉੱਥੇ ਆਏ ਜਦੋਂ ਸਰਕਾਰੀ ਬੰਦੇ ਜ਼ਕਰੀਆ ਖਾਨ ਦੇ, ਕਹਿੰਦੇ ਤੁਹਾਡੀ ਜਾਨ ਬਖਸ਼ੀ ਕਰਾ ਦਿਆਂਗਾ, ਐਵੇਂ ਜਾਈ ਮੋਤੇ ਨਾ ਮਰੋ, ਚਲੋ ਲਾਹੌਰ ਤੁਹਾਨੂੰ ਮਿਲਾ ਦਿਆਂ ਨਵਾਬ ਸਾਹਿਬ ਨਾ।
ਸਿੰਘ ਕਹੀ ਹਮ ਕਬ ਜਾਨ ਬਚਾਵੇ,
ਸਿੰਘ ਕਹਿਣ ਲੱਗੇ ਉਹ ਅਸੀਂ ਕਿੱਥੋਂ ਜਾਨ ਬਚਾਉਂਦੇ ਹਾਂ, ਅਸੀਂ ਜਾਨ ਬਚਾਉਣ ਲਈ ਥੋੜ੍ਹੀ ਜਿਹੀ ਛੇੜ ਛੇੜੀ ਹੈ, ਸਾਡੀ ਰਿਸ਼ਤੇਦਾਰੀ ਕੱਢੀ ਜ਼ਕਰੀਆ ਖਾਨ ਨਾਲ, ਉਹਦੀ ਭੈਣ ਸਾਡੀ ਭਾਬੀ ਲੱਗਦੀ ਹੈ, ਇਹੀ ਰਿਸ਼ਤੇਦਾਰੀ ਕੱਢਣ ਦਾ ਸਾਨੂੰ ਕੀ ਮਤਲਬ ਸੀ, ਜੇ ਅਸੀਂ ਜਾਨ ਹੀ ਬਚਾਉਣੀ, ਅਸੀਂ ਨਹੀਂ ਜਾਨ ਬਚਾਉਂਦੇ,
ਹਮ ਤੋਂ ਮਰਨਾ ਆਪ ਤਕਾਵੇ,
ਅਸੀਂ ਤੇ ਆਪ ਮਰਨਾ ਤੱਕਦੇ ਹਾਂ, ਮਰਨਾ ਕਰਿਓ ਸਿੰਘਨ ਪਰਵਾਨੈ, ਨਾ ਛੋਡੇ ਦੰਗਨ ਕੀ ਬਾਨੈ। ਸਿੰਘਾਂ ਨੇ ਜਿਹੜੀ ਦੰਗੇ ਦੀ ਬਾਣ ਫਸਾਦ ਦੀ ਬਾਣ ਤਾਂ ਆਦਿ ਛੱਡਦੇ ਨਹੀਂ, ਕਿਉਂਕਿ ਜਾਤ ਗੋਤ ਸਿੰਘਨ ਕੀ ਦੰਗਾ, ਦੰਗਾ ਇਹੀ ਸਤਿਗੁਰ ਦੇ ਮੰਗਾ। ਇਸ ਕਰਕੇ ਅਸੀਂ ਜਿਹੜਾ ਨਾ ਮਰਨਾ ਕਰਿਓ ਸਿੰਘਨ ਪਰਵਾਨੈ, ਸਿੰਘ ਦੇ ਮਰਨਾ ਹੀ ਪ੍ਰਵਾਨ ਕੀਤਾ ਹੋਇਆ ਹੈ, ਅਸੀਂ ਡਰਦੇ। ਝੱਬ ਕਰੋ, ਕਹਿੰਦੇ ਹੈ ਸਾਡੇ ਨਾਲ ਤੁਸੀਂ ਜਿਹੜਾ ਲੜਨਾ ਹੈ ਨਾ ਉਹ ਛੇਤੀ ਨਾਲ ਕਰੋ, ਇਹ ਪੰਜਾ ਪਾਓ,
ਘੋੜੇ ਤੇ ਉੱਤਰ ਆਏ,
ਘੋੜੇ ਤੇ ਉਤਰੋ ਤੇ ਇੱਧਰ ਆ ਕੇ ਤੇ ਹੱਥੋਂ ਹੱਥੀ ਜਿਹੜਾ ਜੰਗ ਕਰੀਏ,
ਤੁਮ ਹਥਿਆਰ ਤੋਂ ਹੱਥ ਰੱਖੋ,
ਵੇਖ ਲਓ ਤੁਹਾਡੇ ਹੱਥਾਂ ਦੇ ਵਿੱਚ ਜਿਹੜੇ ਹਥਿਆਰ ਚੰਗੇ ਚੰਗੇ ਤੁਸੀਂ ਜਿਹੜੇ ਹਥਿਆਰ ਲਿਆਂਦੇ ਹੋਏ ਹੈ, ਜਿਹੜੇ ਹੈ ਦੇਸ਼ਾਂ ਵਿਦੇਸ਼ਾਂ ਦੇ ਬੰਦੂਕਾਂ ਤੁਹਾਡੇ ਹੱਥ ਦੇ ਵਿੱਚ ਹਨ,
ਹਮ ਸੋਟੇ ਲਾਵੇ ਧਾਏ,
ਤੁਹਾਡੇ ਕੋਲ ਹਥਿਆਰ ਹੈ, ਬੰਦੂਕਾਂ ਵੀ ਹਨ, ਅਸੀਂ ਸਾਡੇ ਹੱਥ ਸਲੋਤਰ ਹੈ, ਸੋਟੇ ਹੈ, ਇੱਕ ਤਲਵਾਰ ਹੈ, ਇੱਕ ਨੇਜੇ ਹੈ, ਇਸ ਕਰਕੇ ਅਸੀਂ ਭੱਜ ਭੱਜ ਕੇ ਲਾਉਂਦੇ ਹਾਂ, ਇੱਧਰ ਤੁਸੀਂ ਲਾਓ ਇੱਧਰੋਂ ਅਸੀਂ ਮਾਰ ਦੇ ਸ਼ਹੀਦੀ ਪਾਈਏ,
ਜਾਓ ਭਾਈ ਦੇਖੋ ਸੋਟੇ ਸੋ ਕਿਆ ਹਮ ਦੇ ਸਾਰੇ,
ਅਵੇਨੇ ਆ ਗਿਆ ਸੋਟੇ ਦੇ ਨਾਲ ਸਾਡੇ ਕੋਲ ਕੀ ਸਰਦਾ, ਕੀ ਤੁਹਾਡੀ ਸੇਵਾ ਕਰਦੇ ਹਾਂ,
ਕਿਆ ਕਿਆ ਹਿੰਮਤ ਹਮ ਤੁਮ ਕਰੇ,
ਕੀ ਹਿੰਮਤ ਅਸੀਂ ਕਰਦੇ ਹਾਂ, ਕੀ ਹਿੰਮਤ ਤੁਸੀਂ ਕਰਦੇ ਹੋ, ਪਤਾ ਲੱਗ ਜਾਂਦਾ ਕਿਹਦੇ 'ਚ ਜ਼ੋਰ ਜ਼ਿਆਦਾ ਹੈ,
ਫਿਰ ਤੁਰਕ ਕਹੇ ਚੱਲ ਹਮਰੇ ਸਾਥ,
ਉਹ ਫਿਰ ਸਰਦਾਰ ਕਹਿੰਦਾ ਉਹ ਸਿੰਘੋ ਕਿਉਂ ਤੁਸੀਂ ਆਪਣੀ ਮੌਤ ਨੂੰ ਬਾਜਾ ਮਾਰਦੇ ਹੋ, ਚਲੋ ਮੈਂ ਕਿੰਨਾ ਬੰਦਿਆਂ ਵਾਂਗੂ ਵੀ ਮੇਰੇ ਨਾਲ ਚੱਲੋ,
ਹਮ ਤੁਮੇ ਕਰਾਵੇ ਕਚਹਿਰੀ ਬਾਤ,
ਉਹ ਤੁਹਾਡੀ ਕਚਹਿਰੀ 'ਚ ਗੱਲ ਕਰਾ ਦੇਣਾ, ਐਵੇਂ ਨਾ ਆਕੜੋ, ਆ ਵੇਖ ਲਓ ਅਸੀਂ ਕਿੰਨੇ ਜਾਣੇ, ਤੁਸੀਂ ਦੋ ਜਾਣੇ ਤੇ ਐਵੇਂ ਆਕੜੀ ਜਾਂਦੇ ਹੋ, ਆ ਮੈਂ ਕਹਿੰਦਾ ਵੀ ਮੇਰੇ ਨਾਲ ਚੱਲੋ ਕਚਹਿਰੀ ਵਿੱਚ, ਮੈਂ ਤੁਹਾਡੀ ਗੱਲ ਕਰਾ ਦੇਣਾ ਨਵਾਬ ਸਾਹਿਬ
ਨਾਲ,
ਸਿੰਘ ਕਹਿੰਦੇ ਉਹ ਦੁਸ਼ਟਾ ਤੇਰੀ ਸਾਡੀ ਕੀ ਗੱਲ ਹੈ, ਕੀ ਤੁਹਾਡਾ ਸਾਡਾ ਮੇਲ ਹੈ,
ਕਰੈ ਕਚਹਿਰੀ ਅੱਗੇ ਸੋ ਚੱਲ,
ਅਸੀਂ ਤੇ ਜਿਹੜੀ ਹੈ ਨਾ ਉਹ ਕਚਹਿਰੀ ਜਿਹੜੀ ਅੱਗੇ ਜਿਹੜੀ ਰੱਬ ਦੀ ਦਰਗਾਹ ਨਾ ਉੱਥੇ ਹੀ ਫੈਸਲੇ ਕਰਾਂਗੇ, ਉੱਥੇ ਹੀ ਸਾਡੀ ਗੱਲ ਹੋਊਗੀ, ਉੱਥੇ ਹੀ ਪਤਾ ਲੱਗੂਗਾ ਵਾਧੇ ਘਾਟੇ ਦਾ, ਇੱਥੇ ਨਹੀਂ ਤੁਹਾਡੇ ਨਾਲ ਕੋਈ ਗੱਲ ਕਰਦੇ,
ਹਮ ਤੁਮ ਸੋ ਅਬ ਸ਼ਸਤਰਨ ਮੇਲ,
ਸਾਡਾ ਤੁਹਾਡਾ ਦਾ ਜਿਹੜਾ ਮੇਲ ਹੈ ਨਾ ਇੱਥੇ ਉਹ ਸ਼ਸਤਰਾਂ ਦਾ ਹੀ ਹੈ, ਇੱਥੇ ਇੱਧਰੋਂ ਤੁਸੀਂ ਸਾਡੇ ਮਾਰੋ ਇੱਧਰੋਂ ਅਸੀਂ ਤੁਹਾਡੇ ਮਾਰੀ, ਤੁਹਾਡਾ ਸਾਡਾ ਕੋਈ ਮੇਲ ਨਹੀਂ ਹੈ, ਸਾਡਾ ਤੁਹਾਡਾ ਮੇਲ ਬਣਦਾ ਹੀ ਨਹੀਂ, ਨਾ ਪਹਿਲਾਂ ਬਣਿਆ ਨਾ ਅੱਜ ਬਣਦਾ ਹੈ ਨਾ ਬਣੇਗਾ, ਛੁਰੀ ਕੱਕੜੀ ਕਾਗ ਮੱਕੜੀ ਆਗ ਲੱਕੜੀ ਮੇਲ, ਜਿਵੇਂ ਕਹਿੰਦੇ ਜਿਵੇਂ ਛੁਰੀ ਦਾ ਕੱਕੜੀ ਕਹੀਏ, ਕੱਕੜੀ ਨਾਮ ਖੱਖੜੀ ਦਾ ਹੈ, ਖੱਖੜੀ ਨਾਮ ਤਰਦਾ ਹੁੰਦਾ ਹੈ, ਆ MP ਵਿੱਚ ਜਾਓਗੇ ਨਾ ਜੇ ਟ੍ਰੇਨ ਦੇ ਵਿੱਚ ਹਜ਼ੂਰ ਸਾਹਿਬ ਅਤੇ MP ਦੇ ਇਲਾਕੇ ਵਿੱਚ ਉਹ ਤਰ੍ਹਾਂ ਨੂੰ ਕੱਕੜੀ ਕਹਿੰਦੇ ਹੈ। ਕਹਿੰਦੇ ਹੈ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਪੰਥ ਪ੍ਰਕਾਸ਼ ਵਿੱਚ, ਛੁਰੀ ਕੱਕੜੀ ਕਾਕ ਮੱਕੜੀ ਆਗ ਲੱਕੜੀ ਮੇਲ ਜਿਵੇਂ। ਕਹਿੰਦੇ ਜਿਵੇਂ ਛੁਰੀ ਦਾ ਅਤੇ ਉਹ ਤਰ ਦਾ ਮੇਲ ਹੈ, ਕੱਟ ਕੇ ਰੱਖ ਦਿੰਦੀ ਹੈ, ਜਿਵੇਂ ਕਾਂ ਦੀ ਕੱਕੜੀ ਨਾਲ ਮੱਕੜੀ ਨਾਲ ਦੁਸ਼ਮਣੀ ਹੈ, ਜਿਵੇਂ ਅੱਗ ਦੀ ਲੱਕੜਾਂ ਨਾਲ ਦੁਸ਼ਮਣੀ ਹੈ, ਉਹ ਚੱਟ ਖਾ ਜਾਂਦੀ ਹੈ। ਅਸੁਰਨ ਸੁਰਨ ਨਰਨ ਸ਼ੇਰਨ ਕੋ, ਦੇਵਤਿਆਂ ਦੀ ਜਿਹੜੀ ਹੈ ਉਹ ਦੈਂਤਾਂ ਨਾਲ ਦੁਸ਼ਮਣੀ ਹੈ, ਸ਼ੇਰਾਂ ਦੀ ਅਤੇ ਮਨੁੱਖਾਂ ਦੀ ਕਦੀ ਬਣ ਨਹੀਂ ਸਕਦੀ ਹੈ, ਸ਼ੇਰ ਦੇ ਮਨੁੱਖ ਜਿਹੜੇ ਇੱਕ ਦੂਜੇ ਦੇ ਨਹੀਂ ਬਣ ਸਕਦੇ। ਇਸੇ ਤਰ੍ਹਾਂ ਹਮਰਾ ਤੁਮਰਾ ਮੇਲ ਤਿਵੇਂ, ਇਸੇ ਤਰ੍ਹਾਂ ਕਹਿੰਦੇ ਭਾਈ ਸਾਹਿਬ ਸਾਡਾ ਮੇਲ ਹੈ ਤੁਹਾਡੇ ਨਾਲ, ਤੁਹਾਡੀ ਸਾਡੀ ਕਦੀ ਬਣ ਹੀ ਨਹੀਂ ਸਕਦੀ। ਇਸੇ ਤਰ੍ਹਾਂ ਸਾਧ ਸੰਗਤ ਜੀ, ਭਾਈ ਜੱਸਾ ਸਿੰਘ ਜੀ ਆਲੂ ਵਾਲੀਆ ਜਦੋਂ ਅਹਿਮਦ ਸ਼ਾਹ ਅਬਦਾਲੀ ਹੋਇਆ ਅਤੇ ਉਹ ਕੀ ਕਹਿਣ ਲੱਗਾ ਵੀ ਜੱਸਾ ਸਿੰਘ ਜੀ ਅੱਜ ਤੁਸੀਂ ਇਕੱਠੇ ਹੋ, ਅਸੀਂ ਇਕੱਠੇ ਹੁੰਦੇ ਹਾਂ ਅਤੇ ਬਹਿ ਕੇ ਗੱਲ ਮੁਕਾ ਲਈਏ, ਮਤਲਬ ਤੁਹਾਨੂੰ ਅਸੀਂ ਜਿਹੜਾ ਰਾਜ ਦੇ ਦਵਾ ਦਿੰਦੇ ਹਾਂ। ਕਹਿਣ ਦਾ ਮਤਲਬ ਵੀ ਆ ਰਾਜ ਦਵਾ ਦਾਂਗੇ, ਸਾਡੇ ਥੱਲੇ ਲੱਗੇ ਰਹਿਣਗੇ, ਜਾਇਆ ਕਰਾਂਗੇ ਵਾਪਸ ਆਪਣੇ ਇਲਾਕੇ ਵਿੱਚ, ਫਿਰ ਆ ਜਾਇਆ ਕਰਾਂਗੇ, ਆ ਕੇ ਤਾਂ ਟੈਕਸ ਇਹਨਾਂ ਕੋਲ ਲੈ ਲਿਆ ਕਰਾਂਗੇ, ਜਦੋਂ ਜੀ ਕਰਾਂਗੇ ਦਵਾ ਲਿਆ ਕਰਾਂਗੇ। ਵੀ ਅਸੀਂ ਕਹਾਂਗੇ ਵੀ ਸਿੰਘਾਂ ਨੂੰ ਅਸੀਂ ਰਾਜ ਦਿੱਤਾ ਹੈ, ਸਾਡੀ ਲੱਤ ਉੱਤੇ ਹੈ। ਅਤੇ ਭਾਈ ਜੱਸਾ ਸਿੰਘ ਆਲੂਵਾਲੀ ਜੀ ਨੂੰ ਉਸ ਵਕਤ ਚਿੱਠੀ ਲਿਖੀ, ਚਿੱਠੀ ਵਿੱਚ ਉਹ ਇਸ ਤਰ੍ਹਾਂ ਵਚਨ ਆਉਂਦੇ ਹੈ, ਉਹਨਾਂ ਕਿਹਾ ਵੀ ਮੁਲਾਕਾਤ ਹਮਰੀ ਵਾ ਤੁਮਰੀ ਜੰਗ ਕੇ ਮੈਦਾਨ ਮੇਂ ਹੋ ਗਈ, ਕਿ ਅਬਦਾਲੀ ਤੇਰੀ ਸਾਡੀ ਜਿਹੜੀ ਮੁਲਾਕਾਤ ਹੈ ਉਹ ਜੰਗ ਦੇ ਮੈਦਾਨ ਵਿੱਚ ਹੋ ਗਈ। ਵਹਾਂ ਜੋ ਤੀਰ ਤੇਗ ਤਲਵਾਰ ਛੁੱਟੇਗੀ, ਉੱਥੇ ਜਿਹੜੀ ਤੇਗਾਂ ਤਲਵਾਰਾਂ ਤੀਰ ਛੁੱਟਣਗੇ, ਉਹ ਬਾਤੇਂ ਹੋਣਗੀ, ਉਹ ਗੱਲਾਂ ਹੋਣਗੀਆਂ, ਸ਼ਸਤਰਾਂ ਦੇ ਜਿਹੜੇ ਮੇਲ ਹੋਣਗੇ ਨਾ ਜਦੋਂ ਆਹਮੋ ਸਾਹਮਣੇ, ਉਹ ਤੇਰੀ ਸਾਡੀ ਗੱਲ ਬਣੂਗੀ, ਅਸੀਂ ਤੇਰੀ ਹੋਰ ਨਹੀਂ ਸਾਡੀ ਕੋਈ ਗੱਲ ਤੇਰੇ ਨਾਲ। ਇਸੇ ਤਰ੍ਹਾਂ ਹੁਣ ਭਾਈ ਬੋਤਾ ਸਿੰਘ ਜੀ ਕਹਿ ਰਹੇ ਹੈ ਵੀ ਉਹ ਤੁਹਾਡਾ ਸਾਡਾ ਕਦਾ ਮੇਲ ਹੈ, ਸਾਡਾ ਤੁਹਾਡਾ ਮੇਲ ਤੇ ਸਿਰਫ ਸ਼ਸਤਰਾਂ ਨਾਲ ਹੀ ਹੈ, ਕਿਰਪਾਨਾਂ ਮਾਰਨੀਆਂ ਤੇ ਸਹਿਣੀਆਂ ਤੇ ਸੋਟਿਆਂ ਦਾ ਢੇਮਾ ਦਾ ਇੱਥੋਂ ਸੋਟੇ ਢੇਮਾ ਤੁਹਾਡੇ ਕੋਲ ਵੀ ਹੈ, ਤੁਹਾਡੇ ਕੋਲ ਵੀ ਉਹ ਬਰਛੇ ਹੈ, ਇੱਧਰੋਂ ਸਾਡੇ ਕੋਲ ਵੀ ਹੈ, ਸੋਟੇ ਢੇਮਾ ਦਾ ਤੇ ਬਰਸ਼ਿਆਂ ਦਾ ਸੇਲਿਆਂ ਦਾ ਮੇਲ
ਕਰਾਈਏ।
ਇਹ ਕਹਿੰਦੇ ਆ ਵੀ ਦੇਖ ਲਓ ਤੁਸੀਂ ਏਦਾਂ ਜੇ ਗੱਲ ਜੀ ਨਹੀਂ ਨਿਬੇੜਨੀ ਤੇ ਅਸੀਂ ਤੁਹਾਡੇ ਪਾਸ ਆਉਂਦੇ ਹਾਂ, ਬਾਅਦ ਵਿੱਚ ਨਾ ਕਿਉਂ ਵੀ ਖਬਰ ਨੀ ਕੀਤੀ, ਦੱਸਿਆ ਨੀ ਸੀ, ਹੱਥ ਹੋ ਜਾਓ ਤਿਆਰ। ਇਸ ਤਰ੍ਹਾਂ ਭਾਈ ਬੋਤਾ ਸਿੰਘ ਇੰਨੀ ਗੱਲ ਕਹਿ ਕੇ ਵੀ ਹੋ ਜਾਓ ਤਗੜੇ ਹੀ ਆ ਰਹੇ ਹਾਂ, ਉਹ ਉਹਨਾਂ ਨੂੰ ਸੁਚੇਤ ਜਿਹਾ ਕਰਕੇ ਕਹਿੰਦੇ ਜਿਵੇਂ ਸ਼ੇਰ ਦਹਾੜ ਮਾਰਦਾ ਆਪਣੇ ਸ਼ਿਕਾਰ ਦੇ, ਇਸੇ ਤਰ੍ਹਾਂ ਦਹਾੜ ਮਾਰੀ ਹੈ ਭਾਈ ਬੋਤਾ ਸਿੰਘ ਹੋਣਾ ਨੇ।
ਖੜੋ ਤਹਾਂ ਜਾਲੀਨ,
ਤੇ ਜਿੱਥੇ ਉਹ ਖੜੇ ਸੀ ਨਾ ਤੁਰਕ ਇਕੱਠੇ ਹੋਏ, ਉਹਨਾਂ ਨੇ ਜਾ ਪੰਗਾ ਲਿਆ ਹੈ। ਜਦੋਂ ਸਿੰਘਾਂ ਨੇ ਦੌੜ ਕੇ ਸ਼ਸਤਰਾ ਸਲੋਤਰ ਘੁਮਾਏ, ਗਤਕਾ ਸਾਰੇ ਸਿੱਖਾਂ ਨੇ ਸਿੱਖਿਆ ਹੁੰਦਾ ਸੀ ਪਹਿਲਾਂ ਸ਼ਸਤਰ ਦੇ, ਗੁਰੂ ਨੇ ਸਾਨੂੰ ਹਦਾਇਤ ਹੀ ਕੀਤੀ ਵੀ ਗੁਰੂ ਦੇ ਸਿੱਖ ਨੂੰ ਸ਼ਸਤਰ ਚਲਾਉਣਾ ਆਉਣਾ ਚਾਹੀਦਾ ਹੈ, ਖਾਲਸਾ ਸੋਚ ਜੋ ਸ਼ਸਤਰ ਧਾਰੈ। ਇਸ ਤਰ੍ਹਾਂ ਜਦੋਂ ਭਾਈ ਸਾਹਿਬ ਹੋਣਾ ਨੇ ਉਹ ਸਲੋਤਰ ਘੁਮਾਏ, ਸ੍ਰੀ ਸਾਹਿਬ ਦੇ ਜਿੱਤ ਦੋ ਦੋ ਹੱਥ ਚਲਾਏ ਹਨ, ਸਿੰਘ ਡਰ ਗਏ, ਕਹਿੰਦੇ ਉਹ ਇਹਨਾਂ ਨੂੰ ਕੀ ਹੋ ਗਿਆ ਹੈ, ਇੱਕਦਮ ਹੀ ਪਛਾਣ ਨੱਠੇ ਘੋੜਿਆਂ ਦੇ ਲਗਾਮਾਂ ਜਿਹਨੂੰ ਮਾਰ ਕੇ ਅੱਡੀਆਂ ਘੋੜਿਆਂ ਨੂੰ, ਤੇ ਜਿਹੜੇ ਤੁਰਕ ਹੈ ਉਹ ਪਿੱਛੇ ਹਟ ਗਏ ਹਨ। ਫਿਰ ਸਿੰਘਾਂ ਨੇ ਵੇਖਿਆ ਵੀ ਇਹ ਦੂਰ ਚਲ ਗਏ ਹੈ, ਸਿੱਖਾਂ ਨੇ ਕੀ ਕੀਤਾ, ਢੇਮਾਂ ਹੀ ਪਈਆਂ ਸਨ, ਰੋੜੇ ਮਾਰਨ ਲੱਗ ਪਏ ਹਨ, ਤੇ ਇੱਦਾਂ ਜਿਹੜੇ ਘੋੜੇ ਆ ਤੁਰਕਾਂ ਨੇ ਹਿਲਾ ਕੇ ਅੱਡੀਆਂ ਮਾਰ ਕੇ ਫਿਰ ਗਾਣੂ ਕਰ ਲਏ, ਇਹ ਦੂਰ ਦੂਰ ਜਾ ਕੇ ਖਲੋ ਗਏ ਹੈ। ਕਹਿੰਦੇ ਇਹਨਾਂ ਨੂੰ ਹੋ ਕੀ ਗਿਆ, ਤੇ ਸੁਣਦੇ ਕਹਿੰਦੇ ਨਹੀਂ ਕਿਸੇ ਦੀ, ਉੱਧਰ ਉਹ ਸੈਂਕੜਿਆਂ ਦੀ ਗਿਣਤੀ ਨਾਲ ਇਹ ਹੈ ਇਕੱਠੇ ਹੋ ਗਏ, ਇੱਧਰੋਂ ਸਿੰਘ ਦੋ ਹੀ ਹੈ। ਸਿੰਘ ਕਹਿੰਦੇ ਵੀ ਖੜੋ ਹੁਣ ਗੱਲ ਸੁਣ ਕੇ ਜਾਓ ਸਾਡੀ, ਇਹ ਅੱਗੇ ਲਾ ਕੇ ਤੇ ਅੱਡੀਆਂ ਦੇ ਲਾ ਕੇ ਤੇ ਪਰੇ ਹੋ ਕੇ ਖੜ ਜਾਂਦੇ ਹਨ।
ਤੁਰਕ ਜਿੰਦ ਕੋ ਚਹਿ ਬਚਾਈ,
ਕਿਉਂਕਿ ਹੁਣ ਤੁਰਕ ਲੋਕ ਜਿਹੜੀ ਫੌਜ ਆਈ ਹੈ ਤੇ ਸਰਕਾਰੀ ਹੈ, ਪੈਸੇ ਵਾਲੇ ਤਨਖਾਹਾਂ ਵਾਲੇ ਹੈ, ਜਿਸ ਕਰਕੇ ਆਪਣੀ ਜਾਨ ਬਚਾਉਣੀ ਚਾਹੁੰਦੇ ਹਨ।
ਸਿੰਘਣ ਚਿੰਤਾ ਜਿੰਦ ਨਾ ਕਾਈ,
ਤੇ ਸਿੰਘਾਂ ਨੂੰ ਤੇ ਆਪਣੀ ਜਾਨ ਦੀ ਕੋਈ ਚਿੰਤਾ ਨਹੀਂ ਹੈ, ਕਿਉਂਕਿ ਸਿੰਘਾਂ ਨੇ ਤੇ ਸ਼ਹੀਦੀ ਪਾਉਣੀ ਹੈ, ਸ਼ਹੀਦੀ ਦਾ ਚਾਅ ਹੈ। ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਵੀ ਧਰਮ ਰਹਿਣਾ ਹੀ ਤਾਂ ਹੈ ਜੇ ਸਿਰ ਦੇਵਾਂਗੇ। ਤੇ ਭਾਈ ਬੋਤਾ ਸਿੰਘ ਹੋਣਾ ਨੇ ਉਹ ਗੱਲ ਸੁਣੀ ਤੇ ਉਹ ਤੀਰ ਵੱਜਾ ਬਚਨਾ ਦਾ, ਉਸੇ ਕਰਕੇ ਇੰਨਾ ਜੋਸ਼ ਆਇਆ। ਇਹ ਤੇ ਇਹਨਾਂ ਨੂੰ ਜਿੱਤ ਦੀ ਪਰਵਾਹ ਨਹੀਂ ਹੈ, ਉਧਰੋਂ ਉਹਨਾਂ ਨੂੰ ਆਪਣੀ ਜਾਨ ਦੀ ਪਰਵਾਹ ਹੈ।
ਜਿੱਧਰੋਂ ਸ਼ਸਤਰ ਤੁਰਕਣ ਆਵੇ,
ਜਿੱਧਰੋਂ ਕਹਿੰਦੇ ਆ ਸ਼ਸਤਰ ਤੁਰਕਾਂ ਦਾ ਆਉਂਦਾ ਹੈ,
ਸਿੰਘ ਸੁਦੌੜ ਉਤਹਿ ਵਲ ਧਾਵੈ,
ਜਿੱਧਰੋਂ ਉਹ ਤੁਰਕ ਛੱਡਦੇ ਆਪਣਾ ਕੋਈ ਸ਼ਸਤਰ, ਕੋਈ ਗੋਲੀ ਜਾਂ ਕੁਝ ਮਾਰਦੇ, ਸਿੰਘ ਭੱਜ ਕੇ ਉਸ ਵੱਲ ਨੂੰ ਭੱਜਦੇ ਹਨ। ਸਿੰਘ ਪਹੁੰਚ ਗਏ ਉੱਥੇ, ਭਾਈ ਬੋਤਾ ਸਿੰਘ, ਭਾਈ ਗਰਜਾ ਸਿੰਘ, ਤੇ ਉਹ ਜਿਹੜਾ ਮਾਰਦਾ ਉਹਦੇ ਨਾਲ ਭੱਜ ਕੇ ਜਾਂਦੇ ਆ ਤੇ ਉਹਨੂੰ ਮਾਰਨ ਜਾਂਦੇ ਹਨ, ਸ਼ਸਤਰ ਲਾਉਂਦੇ ਹਨ ਆਪਣਾ,
ਆਪਣੇ ਨਾਮ ਸਰਹਰ ਬਚਾਵੇ,
ਪਰ ਆਪਣਾ ਸਰੀਰ ਨਹੀਂ ਬਚਾਉਂਦੇ ਵੀ ਆ ਬਚ ਜਾਈਏ, ਵੀ ਆ ਵੱਜ ਰਿਹਾ ਸਾਡੇ ਤਲਵਾਰ ਵੱਜ ਰਹੀ ਜੀ ਪਰੇ ਹੋ ਜਾਈਏ, ਐ ਹੱਸ ਕੇ ਜਿਹੜੇ ਆਪਣੇ ਸੀਨੇ ਦੇ ਵਾਰ ਖਾਂਦੇ ਹਨ, ਸਰੀਰ ਨਹੀਂ ਬਚਾਉਂਦੇ।
ਤੁਰਕਣ ਤੇ ਨਿਜ ਸਰੀਰ ਚਰਾਵੇ,
ਇਹ ਜਿਹੜੇ ਤੁਰਕ ਹੈ ਇਹ ਤੇ ਆਪਣੀ ਜਾਨ ਬਚਾਉਂਦੇ ਹੈ, ਪਰ ਇਹ ਆਪਣੇ ਸਿੰਘ ਜਿਹੜੇ ਹੈ ਤੁਰਕਾਂ ਤੋਂ ਆਪਣਾ ਸਰੀਰ ਚਰਵਾਉਂਦੇ ਹੈ, ਅੱਗੇ ਸੀਨਾ ਕਰ ਕਰਕੇ ਉਹ ਕਿਰਪਾਨਾਂ ਨੇਜੇ ਖਾਂਦੇ ਹਨ। ਜੋ ਜੋ ਸ਼ਸਤਰ ਲੱਗਦਾ ਹੈ ਮਨ ਨੂੰ ਖੁਸ਼ੀ ਹੁੰਦੀ ਹੈ ਵੀ ਉਹ ਰੱਬ ਦੇ ਘਰ ਜਾਣ ਵਾਲੇ ਹਾਂ, ਕਿਉਂਕਿ ਗੁਰੂ ਮਹਾਰਾਜ ਦਾ ਬਚਨ ਹੈ ਜਿੰਨੇ ਕਿਨੇ ਆਪਣੇ ਪਾਪ ਦੂਰ ਕਰਨੇ ਹੋਣ, ਉਹ ਜਿੰਨੇ ਦੇ ਸਰੀਰ ਦੇ ਫੱਟ ਲੱਗਣਗੇ ਨਾ ਧਰਮ ਯੁੱਧ ਵਾਸਤੇ, ਉਹਨੇ ਉਹਦੇ ਪਾਪਾਂ ਦੀ ਮੈਲ ਉਹ ਇੱਕ ਉਸੇ ਸਮੇਂ 'ਚ ਮਿਟਦੀ ਜਾਵੇਗੀ, ਨਹੀਂ ਤਾਂ ਜਨਮਾਂ ਜਨਮਾਂ ਤਰ੍ਹਾਂ ਭਗਤੀ ਕਰਨੀ ਪੈਂਦੀ ਹੈ। ਇਸੇ ਤਰ੍ਹਾਂ ਜਦੋਂ ਭਾਈ ਤਾਰਾ ਸਿੰਘ ਨੂੰ ਕਹਿਣ ਲੱਗੇ ਸੀ ਸਿੰਘ, ਜਦੋਂ ਭਾਈ ਤਾਰਾ ਸਿੰਘ ਨੇ ਕਿਹਾ ਵੀ ਤੁਹਾਨੂੰ ਮੈਂ ਇਸ਼ਨਾਨ ਕਰਾ ਦੇਵਾਂ, ਇਸ਼ਨਾਨ ਕਰਾ ਰਹੇ ਸਨ, ਕਹਿੰਦੇ ਬਾਬਾ ਜੀ ਸੇਵਾ ਤੁਸੀਂ ਬੜੀ ਕੀਤੀ ਹੁਣ ਸਾਨੂੰ ਕਰ ਲੈਣ ਦਿਓ। ਕਹਿੰਦੇ ਭਾਈ ਸਾਡੀ ਹੁਣ ਸੇਵਾ ਇਹ ਪੰਜ ਭੂਤਕ ਸਰੀਰ ਦੀ ਕੀ ਕਰਨੀ ਹੈ, ਇਹ ਸਰੀਰ ਤਾਂ ਨਾਸਵੰਦ ਹੈ, ਤੁਸੀਂ ਇਹ ਗੁਰੂ ਦੇ ਨਿਮਿੱਤ ਜਿਹੜਾ ਸੀਸ ਦਿਓਗੇ ਨਾ, ਜਿੰਨੇ ਫੱਟ ਖਾਓਗੇ ਇਹੀ ਗੁਰੂ ਦੀ ਮਹਾਨ ਸੇਵਾ, ਉਹੀ ਮਹਾਨ ਸੇਵਾ ਕਰੋ। ਹੁਣ ਇਸ ਤਰ੍ਹਾਂ ਭਾਈ ਬੋਤਾ ਸਿੰਘ ਉਹਨਾਂ ਦੇ ਜਿੰਨੇ ਉਹ ਸੀਸ ਜਿੰਨੇ ਉਹਨਾਂ ਦੇ ਸ਼ਸਤਰ ਲੱਗਦੇ ਹੈ, ਜਿੰਨੇ ਉਹਨਾਂ ਦੇ ਤਲਵਾਰਾਂ ਨੇਜੇ ਕਿਰਪਾਨਾਂ ਵੱਜਦੀਆਂ ਹੈ, ਉਹਨਾਂ ਹੀ ਖੁਸ਼ੀਆਂ ਮਨਾਉਂਦੇ ਹਨ। ਜਾਣ ਲਓ ਵੀ ਸਿੰਘ ਤੇ ਕਬੱਡੀ ਖੇਡ ਰਹੇ ਆ, ਵੀ ਜੇ ਕਬੱਡੀ ਵਿੱਚ ਇੱਕ ਪਾਸੇ ਹੇਡ ਹੁੰਦੀ, ਇੱਕ ਜਣਾ ਜਾਂਦਾ ਉਹਨਾਂ ਨੂੰ ਜਿੱਤਣ ਲਈ, ਉਹਨਾਂ ਤਫਾ ਧੌਲਾ ਮਾਰਨ, ਇਸੇ ਤਰ੍ਹਾਂ ਇੱਧਰੋਂ ਦੋ ਸਿੰਘ ਉੱਧਰੋਂ ਹੇਡ ਦੀ ਹੇਡ ਹੈ, ਇਹਦੇ ਸਿੰਘ ਦੇ ਮੰਨ ਲਓ ਵੀ ਉਹ ਸੌਂਚੀ ਖੇਡ ਕਹੀਏ ਕਬੱਡੀ ਖੇਡ ਖੇਡ ਰਹੇ ਹਨ। ਕਦੇ ਤੇ ਛੋਟੀ ਜੀ ਛਲਾਂਗ ਭਰਦੇ, ਕਦੇ ਲੈ ਛਾਲ ਮਾਰਦੇ ਹਨ ਉੱਚੀ ਸਾਰੀ। ਤੁਰਕ ਜਿਹੜੇ ਹੈ ਉਹ ਕਿਹੜੇ ਘੱਟ ਹੈ, ਕਿਉਂਕਿ ਉਹ ਬਹੁਤਿਆਂ ਦਾ ਤਾਂ ਵੈਸੇ ਬੜਾ ਜ਼ੋਰ ਹੁੰਦਾ ਹੈ, ਜਿੱਥੇ ਪਤਾ ਵੀ ਥੋੜ੍ਹੇ ਹੈ, ਜਿੰਨੇ ਕੀੜੀ ਨਹੀਂ ਮਾਰੀ ਹੁੰਦੀ ਉਹ ਵੀ ਭੱਜ ਭੱਜ ਆਉਂਦਾ ਹੈ। ਜਦੋਂ ਹੁਣ ਦੇਖ ਰਿਹਾ ਨਾ ਵੀ ਇੱਕ ਜਣ ਨੂੰ ਕੁੱਟ ਪੈ ਰਹੀ ਤੇ 10 ਜਣੇ ਵਿੱਚ ਐਵੇਂ ਲੱਤਾਂ ਮਾਰਨ ਆ ਜਾਣਗੇ, ਇਸੇ ਤਰ੍ਹਾਂ ਹੁਣ ਇਹ ਬਹੁਤੇ ਹੈ ਤੁਰਕ ਵੀ ਜਿਹੜਾ ਹੱਲਾ ਕਰਦੇ ਹਨ ਭੱਜ ਨੱਠ ਕੇ,
ਮਾਰ ਘੋੜਨ ਚਾਹ ਪੇਟਨ ਡਾਰੇ,
ਤੇ ਕੀ ਕਰਦੇ ਕਦੀ ਘੋੜੇ ਭਜਾ ਕੇ ਨਠਾ ਕੇ ਪਹੁੰਚਦੇ ਆ ਸਿੰਘਾਂ ਕੋਲ, ਇਹ ਫੇਟ ਜੀ ਮਾਰਨੇ ਉਹ ਪਾਸਾ ਜਿਹਾ ਮਾਰ ਕੇ ਸੁੱਟਣਾ ਚਾਹੁੰਦੇ ਹਨ। ਜਦੋਂ ਸਿੰਘਾਂ ਦੇ ਉਹ ਫੇਟਾਂ ਜਿਹੀਆਂ ਮਾਰਦੇ ਆ, ਸਿੰਘ ਕਦੀ ਤੇ ਜਦੋਂ ਡਿੱਗ ਪੈਂਦੇ ਆ, ਕਦੀ ਉੱਠ ਪੈਂਦੇ, ਫਿਰ ਗਿਰ ਪੈਂਦੇ ਹਨ ਵੱਜਣ ਕਰਕੇ। ਇਸੇ ਤਰ੍ਹਾਂ ਸਿੰਘ ਉੱਠੇ ਕਬ ਗਿਰ ਪੜੇ, ਕਹਿੰਦੇ ਵੀ ਸਿੰਘ ਜਿਹੜੇ ਉਹ ਜਦੋਂ ਮਾਰਦੇ ਆ, ਸਿੰਘ ਡਿੱਗਦੇ ਕਿੱਥੋਂ ਹਨ, ਡਿੱਗਦੇ ਨਹੀਂ ਹਨ, ਉੱਠੇ ਰਹਿੰਦੇ ਹਨ, ਤੇ ਸਿੰਘ ਉੱਥੇ ਉਸੇ ਤਰ੍ਹਾਂ ਖਲੋਤੇ ਰਹਿੰਦੇ ਹਨ। ਇਸ ਤਰ੍ਹਾਂ ਤੁਰਕਾਂ ਦੇ ਹੱਥ ਵਿੱਚ ਉਹ ਸ਼ਸਤਰ ਜਾਣ ਕੇ ਵੀ ਭਾਰੀ ਸ਼ਸਤਰ ਹਨ, ਸਿੰਘ ਫੇਰ ਵੀ ਜਿਹੜਾ ਉਹ ਡਰਦੇ ਨਹੀਂ ਹੈ ਵੀ ਇਹਨਾਂ ਕੋਲ ਬੰਦੂਕਾਂ ਹਾਂ, ਪਿੱਛੇ ਹਟ ਜਾਈਏ ਵੀ ਮਰ ਜਾਵਾਂਗੇ, ਸਿੰਘ ਨੀ ਡਰ ਮੰਨਦੇ।
ਜੋ ਪਈ ਸਿੰਘ ਕਰੈ ਨਹਿ ਜਾਨ ਪਿਆਰੀ।
ਸਿੰਘ ਭਾਈ ਆਪਣੀ ਜਾਨ ਪਿਆਰੀ ਕਰਦੇ ਨੀ, ਉਹਨਾਂ ਦੇ ਗੁਰੂ ਨੂੰ ਸੀਸ ਉਸ ਦਿਨ ਹੀ ਦੇ ਦਿੱਤਾ ਹੁੰਦਾ ਹੈ ਜਿਸ ਦਿਨ ਉਹ ਖੰਡੇ ਬਾਟੇ ਦਾ ਅੰਮ੍ਰਿਤ ਗੁਰ ਦਾ ਪਾਨ ਕਰ ਲੈਂਦੇ ਹਨ। ਤੇ ਉਹ ਸ਼ਸਤਰ ਵਿਚਾਰ ਕੇ ਇਹਨਾਂ ਦੇ ਵੀ ਇਹਨਾਂ ਕੋਲ ਬੜੇ ਭਾਰੀ ਸ਼ਸਤਰ, ਤੁਰਕ ਜਾਣੇ ਵੀ ਬਹੁਤ ਹੈ, ਸਿੰਘ ਡਰਦੇ ਨਹੀਂ ਹਨ। ਇਸ ਤਰ੍ਹਾਂ ਭਾਈ ਬੋਤਾ ਸਿੰਘ, ਭਾਈ ਗਰਜਾ ਸਿੰਘ ਦੇ ਜਿਹੜਾ ਚਿੱਤ ਦੇ ਵਿੱਚ ਬਹੁਤ ਹੀ ਖੁਸ਼ੀ ਉਤਸ਼ਾਹ ਵਧਿਆ ਹੈ। ਬਸ ਉਹਨਾਂ ਦੇ ਖਾਲੀ ਮਨ ਦੇ ਵਿੱਚ ਇਹੀ ਜਾਣ ਕੇ ਮਰਨ ਦੀ ਪਿਆਸ ਹੈ। ਕਬੀਰ ਮੋਹੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ। ਸਿੰਘਾਂ ਦੇ ਮਨ 'ਚ ਤਾਂ ਚਾਅ ਹੀ ਹੈ ਵੀ ਮਰਨਾ ਹੈ ਬਸ। ਸਿੰਘਾਂ ਸ਼ਹੀਦਾਂ ਦੀ ਰੀਤ ਹੀ ਹੈ, ਸਿੰਘਾਂ ਦੀ ਇਹ ਰੀਤ ਹੀ ਹੈ ਵੀ ਲੜ ਲੜ ਕੇ ਮਰਨਾ ਧਰਮ ਯੁੱਧ ਵਾਸਤੇ ਗੁਰੂ ਦੇ ਨਿਮਿੱਤ। ਇਸ ਤਰ੍ਹਾਂ ਸਿੰਘਾਂ ਨੂੰ ਪਿਆਸ ਹੈ ਮਰਦੀ, ਸਿੰਘ ਨਹੀਂ ਡਰਦੇ। ਉਹ ਤੁਰਕ ਡਰਦੇ ਪਿਛਾਂ ਹੋ ਜਾਂਦੇ ਪਰ ਸਿੰਘ ਆਪਣੇ ਸੀਨੇ ਦੇ ਵਾਰ ਖਾਂਦੇ ਹਨ। ਭਾਈ ਬੋਤਾ ਸਿੰਘ, ਭਾਈ ਗਰਜਾ ਸਿੰਘ ਜੀ, ਇਸ ਤਰ੍ਹਾਂ ਸਾਧ ਸੰਗਤ ਜੀ, ਉਹਨਾਂ ਦੇ ਜਿਹੜੀ ਸ਼ਹੀਦੀ ਹੁੰਦੀ ਹੈ ਉਹ ਰਹਿੰਦਾ ਪ੍ਰਸੰਗ ਆਪ ਜੀ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਨਾ, ਹੁਣ ਸਮੇਂ ਦੇ ਲਿਹਾਜ਼ ਨਾਲ ਇੱਥੇ ਸਮਾਪਤੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ਣਾ ਰਹਿ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਇੱਥੇ ਸਮਾਪਤੀ ਕਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਜੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ਼, ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਦਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈ ਵੀ ਹੋਵਣ ਹਾਰ, ਹੇ ਸੰਤ ਹੈ ਕੈ ਸਦਾ ਸੰਗ, ਦੀਦਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਜੀ ਜੈ ਨਾਮ ਦਾਨ, ਰੱਖੋ ਹੀ ਹੈ ਪਰੋਏ, ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋ ਤੇ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੈ ਪਾਰ, ਜੋ ਸਰਦਾ ਕਰ ਸੇਵ ਦੇ ਗੁਰਪਾਰ ਤਾਰਨ ਹਾਰ, ਕਥਾ ਲਤਾ ਪ੍ਰਤ ਹੋਤ ਹੈ ਸੁਣੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ